अस प्रसंग विधिये सकल कयो सैत विस्तार मैं संक्षेप वर्णन करो सुनो कथा सुख सार। गुरु जी का खालसा वाहे गुरु जी की फतेह।
भर के एकत्र होके सतगुरु गरीब नवाज पातशाह जी का पवित्र पावन इतिहास छेवें पातशाह धन धन श्री गुरु हरगोबिंद साहब जी महाराज जी की जीवन कथा बहुत ही अदब सत्कार श्रद्धा सहित आप जी सरवण कर रहे। सतगुरु सचे पातशाह जी महाराज जी दे अनन सेवक सिख भाई साहब भाई बिधी चंद जी, भाई बिधी चंद जी दूजा घोड़ा लैके लाहौर तो गुरु साहब जी की बाणी पढ़दे अपने सेवक की आपे रख है आपे नाम जपाव है जह जह काज किरत सेवक की तहां तहां उठतावै सेवक को निकटी होए दिखा। यह शब्द का जाप करदियां भाई विधि चंद जी चल के लाहौर तो ग्राम रूपा भाई का पहुंचे। जदो रूपे भाई के नगर विच आए वेख्या के सतगुरु छेवें पातशाह जी दा इस जगह ते डेरा नहीं है। महाराज जी इस नगर चो किसी होर पासे होर जगह ते जा चुके ने। उथों दे रहण वाले लोकां कोलों भाई विधि चंद जी ने सतगुरां बारे पुछया। उन्हां दस्या कि जोध राए जो इस इलाके दा चौधरी है राजा है वो सतगुरां नूं बेनती करके अपने नगर कांगड़पुर लै गया। भाई विधि चंद जी घोड़ा लैके कांगड़पुर नगर पहुंचे दे अगे छेवें पातशाह गुरु हरगोबिंद साहब का दीवान सजिया होया सी। विधि चंद नूं आउंदिआं वेख के महाराज जी उठ के अगे आए। विधि चंद जी ने सतगुरां नूं नमस्कार कीती मत्था टेकिया। बड़ा सुंदर ते बली घोड़ा वेख के सतगुरु बड़े खुश होए। भाई विधि चंद नूं महाराज जी कहिंदे विधि चंद मंग की चाहीदा है। भाई विधि चंद ने बेनती कीती महाराज जे तुठे उते कृपा करके नाम दा रंग बख्शो अपने चरना कमलां दी प्रीत बख्शो। सतगुरां ने वर दिता विधि चंद छीना गुरु का सीना। ये वर दे के भाई विधि चंद जी नूं नवाजिया सभा विच आए ने। दोहां घोड़ियां दी जिहड़ी जिम्मेवारी है वह सतगुरां ने भाई जेठा जी नूं सौंपी। दोवें घोड़े बिछड़े हुए जदों आपस विच मिले बड़े खुश होए। ऐदां जापदा जिवें दो बिछड़े हुए भरा आपस विच मिले होण। जाके सतगुरु जी विधि चंद जी नूं कहण लगे भाई विधि चंद जी दसो ये दोवें घोड़े तुसी लियाए किवें। सतगुरां दे वचन अनुसार भाई साहब ने सारा प्रसंग दसिया कि पहला घोड़ा मैं कसियारा बन के लियांदा। कसेरा बन के कसियारा बन के दरोगे संधे खान दा विश्वास जित के दोहां घोड़ियां चो एक घोड़ा खोल के दरिया विच ठिल के लैके आया। दूजा घोड़ा हुण बादशाह नूं मिल के खोजी दा रूप बना के पूर्बी हिंदुस्तानी रमली दा रूप बना के दूजा घोड़ा सारयां नूं कैद करके सारयां नूं दरवाजयां च बंद करके ਪਾਲੇ ਮਾਰ ਕੇ ਉਹ ਚਾਬੀਆਂ ਦਰਿਆ ਦੇ ਪਾਣੀ ਚ ਸੁੱਟ ਦਿੱਤੀਆਂ ਤੇ ਦੂਸਰਾ ਘੋੜਾ ਲੈ ਕੇ ਮੈਂ ਉੱਥੋਂ ਨਿਕਲ ਕੇ ਆਇਆ, ਸਤਿਗੁਰੂ ਤੁਹਾਡੇ ਤੱਕ ਪਹੁੰਚਿਆ ਹਾਂ। ਇਹ ਤੁਹਾਡਾ ਕਾਰਜ ਸੀ, ਤੁਸੀਂ ਆਪ ਕਿਰਪਾ ਕਰਕੇ ਕਰਾਇਆ। ਮੈਨੂੰ ਤਾਂ ਆਪਣਾ ਸੇਵਕ ਜਾਣ ਕੇ, ਦਾਸ ਜਾਣ ਕੇ ਸਿਰਫ ਤੁਸੀਂ ਵਡਿਆਈ ਬਖਸ਼ੀ ਹੈ, ਮਾਣ ਬਖਸ਼ਿਆ ਹੈ। ਕਾਰਜ ਤੁਹਾਡਾ ਸੀ, ਤੁਸੀਂ ਆਪ ਕੀਤਾ। ਇਸ ਢੰਗ ਨਾਲ ਭਾਈ ਬਿਧੀ ਚੰਦ ਜੀ ਨੇ ਆਪਣਾ ਸਾਰਾ ਪ੍ਰਸੰਗ ਸਤਿਗੁਰਾਂ ਦੇ ਸਮੇਤ ਸਾਰੀ ਸੰਗਤ ਨੂੰ ਸੁਣਾਇਆ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬ ਜੀ ਦੀ ਪਵਿੱਤਰ ਪਾਵਨ ਕਥਾ ਸਰਵਣ ਕਰੀਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ। ਦੋਹਰਾ ਅਸ ਪ੍ਰਸੰਗ ਬਿਧੀਏ ਸਕਲ, ਕਯੋ ਸਹਿਤ ਵਿਸਤਾਰ।
ਇਸ ਪ੍ਰਕਾਰ ਨਾਲ ਭਾਈ ਬਿਧੀ ਚੰਦ ਜੀ ਨੇ ਆਪਣਾ ਸਾਰਾ ਪ੍ਰਸੰਗ, ਜਿਵੇਂ ਪਹਿਲਾ ਘੋੜਾ ਕਸਿਆਰਾ ਬਣ ਕੇ ਲਿਆਏ ਨੇ, ਦੂਜਾ ਘੋੜਾ ਖੋਜੀ ਬਣ ਕੇ ਲਿਆਏ ਨੇ, ਰਮਲੀ ਦਾ ਭੇਖ ਧਾਰਨ ਕਰਕੇ ਲਿਆਏ ਨੇ, ਉਹ ਸਾਰਾ ਪ੍ਰਸੰਗ ਭਾਈ ਬਿਧੀ ਚੰਦ ਜੀ ਨੇ ਸਤਿਗੁਰਾਂ ਦੇ ਪੁੱਛਣ ਅਨੁਸਾਰ ਸਾਰੀ ਸੰਗਤ ਨੂੰ, ਜਿੰਨੀ ਗੁਰੂ ਸਾਹਿਬ ਦੇ ਚਰਨਾਂ ਚ ਬੈਠੀ ਸੀ, ਸਾਰੇ ਸਿੱਖਾਂ ਨੂੰ ਭਾਈ ਬਿਧੀ ਚੰਦ ਜੀ ਨੇ ਪ੍ਰਸੰਗ ਸੁਣਾਇਆ ਹੈ।
ਮੈਂ ਸੰਖੇਪ ਵਰਣਨ ਕਰਿਓ, ਸੁਨੋ ਕਥਾ ਸੁਖ ਸਾਰ।
ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਿੰਨੇ ਵਿਸਥਾਰ ਨਾਲ ਕੱਲੀ ਕੱਲੀ ਗੱਲ ਕਹਿ ਕੇ ਭਾਈ ਬਿਧੀ ਚੰਦ ਜੀ ਨੇ ਪ੍ਰਸੰਗ ਸੁਣਾਇਆ, ਮੈਂ ਉਨਾ ਵਿਸਥਾਰ ਨਹੀਂ ਕੀਤਾ। ਮੈਂ ਸਿਰਫ ਸੰਖੇਪ ਰੂਪ ਦੇ ਵਿੱਚ, ਸੰਕਸ਼ਿਪਤ ਰੂਪ ਦੇ ਵਿੱਚ ਉਹ ਸਾਰਾ ਪ੍ਰਸੰਗ ਭਾਈ ਬਿਧੀ ਚੰਦ ਜੀ ਦੀ ਜ਼ੁਬਾਨੀ ਸੁਣਵਾਇਆ ਹੈ। ਔਰ ਇਹ ਪਾਵਨ ਕਥਾ ਐਸੀ ਕਥਾ ਹੈ ਜਿਹਦੇ ਵਿੱਚ ਸਾਰ ਸੁੱਖ ਹੈ। ਸਾਰ ਸੁੱਖ ਕਹਿੰਦੇ ਨੇ ਆਤਮਾ ਦੇ ਸੁੱਖ ਨੂੰ। ਇਸ ਪਵਿੱਤਰ ਕਥਾ ਨੂੰ ਸਰਵਣ ਕਰਕੇ ਸਾਰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਆਪ ਜੀ ਧਿਆਨ ਨਾਲ ਗਉ ਨਾਲ ਸੁਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੋ।
ਜੋ ਪਈ ਇਹ ਚਰਿੱਤਰ ਸਭ ਤੁਮਈ ਕੀਨ।
ਭਾਈ ਬਿਧੀ ਚੰਦ ਜੀ ਸਤਿਗੁਰਾਂ ਨੂੰ ਕਹਿਣ ਲੱਗੇ, ਸਤਿਗੁਰੂ ਇਹ ਜਿੰਨਾ ਚਰਿੱਤਰ ਹੈ, ਇਹ ਜਿੰਨੀ ਵੀ ਖੇਡ ਵਰਤੀ ਹੈ, ਹੁਣ ਤਾਂ ਹੀ ਦੋਵੇਂ ਘੋੜੇ ਜਿਵੇਂ ਆਏ ਨੇ ਇੱਥੇ ਆਪ ਜੀ ਦੇ ਚਰਨਾਂ ਚ ਹਾਜ਼ਰ ਹੋਏ ਨੇ, ਇਹ ਜਿਹੜਾ ਸਾਰਾ ਚਰਿੱਤਰ ਹੈ, ਇਹਦੇ ਕਰਨ ਵਾਲੇ ਤੇ ਕਰਾਉਣ ਵਾਲੇ ਸਤਿਗੁਰੂ ਜੀ ਤੁਸੀਂ ਆਪ ਹੋ।
ਦਾਸ ਜਾਨ ਜਸ ਮੋਕੋ ਦੀਨ।
ਮਹਾਰਾਜ ਜੀ ਇਹ ਸਾਰਾ ਕਾਰਜ ਤੁਸੀਂ ਕੀਤਾ, ਤੁਹਾਡਾ ਕੰਮ ਸੀ, ਤੁਸੀਂ ਆਪ ਸਵਾਰਿਆ। ਮੈਨੂੰ ਤਾਂ ਮਹਾਰਾਜ ਜੀ ਸਿਰਫ ਤੁਸੀਂ ਆਪਣਾ ਦਾਸ ਜਾਣ ਕੇ, ਆਪਣਾ ਸੇਵਕ ਜਾਣ ਕੇ ਇਹ ਵਡਿਆਈ ਬਖਸ਼ੀ ਹੈ। ਅਸਲੀਅਤ ਤਾਂ ਇਹ ਹੈ ਕਿ ਸਾਰਾ ਕਾਰਜ ਤੁਹਾਡਾ ਸੀ ਔਰ ਤੁਸੀਂ ਆਪ ਕਿਰਪਾ ਕਰਕੇ ਕਾਰਜ ਸੰਪੂਰਨ ਕੀਤਾ ਹੈ।
ਇਮਕੈ ਬੰਦੇ ਪਦ ਅਰਬਿੰਦ।
ਏਦਾਂ ਕਹਿ ਕੇ ਭਾਈ ਬਿਧੀ ਚੰਦ ਜੀ ਨੇ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਕਮਲਾਂ ਤੇ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਸੁਣਿਓ ਪ੍ਰਸੰਗ ਸਭਾ ਨਰ ਬਿੰਦ।
ਸਾਰੀ ਸਭਾ ਨੇ ਸਤਿਗੁਰੂ ਜੀ ਦੇ ਸਮੇਤ ਭਾਈ ਬਿਧੀ ਚੰਦ ਜੀ ਦੀ ਜ਼ੁਬਾਨ ਤੋਂ, ਉਹਨਾਂ ਦੀ ਰਸਨਾ ਤੋਂ ਇਹ ਸਾਰਾ ਪ੍ਰਸੰਗ ਘੋੜਿਆਂ ਨੂੰ ਲਿਆਉਣ ਵਾਲਾ ਸੁਣਿਆ ਹੈ।
ਅਚਰਜ ਪਏ ਸੁਨਤ ਚਤੁਰਾਈ।
ਭਾਈ ਬਿਧੀ ਚੰਦ ਜੀ ਦੀ ਚਤੁਰਾਈ ਸੁਣ ਕੇ, ਉਹਨਾਂ ਦੀ ਸਿਆਣਪ ਬਾਰੇ ਸੁਣ ਕੇ, ਉਹਨਾਂ ਦੀ ਸੂਝ ਬੂਝ ਬਾਰੇ ਸੁਣ ਕੇ ਸਾਰੀ ਸੰਗਤ ਬੜੀ ਅਸਚਰਜ ਹੋਈ। ਸਾਰੀ ਸੰਗਤ ਨੂੰ ਬੜੀ ਭਾਰੀ ਹੈਰਾਨੀ ਹੋਈ ਕਿ ਕਿਤਨੀ ਭਾਰੀ ਬੁੱਧੀ ਹੈ ਭਾਈ ਬਿਧੀ ਚੰਦ ਜੀ ਦਾ, ਕਿਤਨਾ ਵਿਸ਼ਾਲ ਦਿਮਾਗ ਹੈ ਕਿ ਭਾਈ ਸਾਹਿਬ ਜੀ ਇਤਨੀ ਚਲਾਕੀ ਨਾਲ ਉੱਥੋਂ ਦੂਸਰਾ ਘੋੜਾ ਵੀ ਲੈ ਆਏ ਜਿਵੇਂ ਪਹਿਲਾਂ ਲੈ ਕੇ ਆਏ, ਪਰ ਉੱਥੇ ਬਾਦਸ਼ਾਹ ਸ਼ਾਹਜਹਾਨ ਦੇ ਸਮੇਤ ਉਹਦੇ ਵੱਡੇ ਵੱਡੇ ਅਹਿਲਕਾਰ ਅਫਸਰ, ਜਿਹੜੇ ਆਲਾ ਦਰਜੇ ਦੇ ਵਜ਼ੀਰ ਸਨ, ਉਹ ਵੀ ਭਾਈ ਵਿਧੀ ਚੰਦ ਜੀ ਦੀ ਚਲਾਕੀ ਨੂੰ ਉਹਨਾਂ ਦੀ ਚਤਰਾਈ ਨੂੰ ਸਮਝ ਨਹੀਂ ਸਕੇ। ਕਿੰਨਾ ਵਿਸ਼ਾਲ ਦਿਮਾਗ ਹੈ ਭਾਈ ਵਿਧੀ ਚੰਦ ਜੀ ਦਾ। ਏਦਾਂ ਸਾਰੀ ਸੰਗਤ ਸੁਣ ਕੇ ਹੈਰਾਨੀ ਦੇ ਨਾਲ, ਅਸਚਰਜਤਾ ਦੇ ਨਾਲ, ਵਿਸਮਾਦਮਈ ਢੰਗ ਦੇ ਨਾਲ ਹੈਰਾਨ ਹੋ ਰਹੇ ਨੇ।
ਸਾਧ ਸਾਧ ਸਭੂ ਨੇ ਸੁਣਾਈ,
ਸਾਰਿਆਂ ਨੇ ਆਖਿਆ ਸਾਬਾਸ਼ ਹੈ ਭਾਈ ਵਿਧੀ ਚੰਦ ਜੀ ਤੁਹਾਡੇ, ਸਾਬਾਸ਼ ਹੈ ਸਾਬਾਸ਼ ਹੈ।
ਇਹੋ ਕਾਰਜ ਤੁਝੀ ਤੇ ਹੋਏ, ਕਰ ਨਾ ਸਕੈ ਜਗ ਮਾਨਵ ਕੋਏ।
ਭਾਈ ਵਿਧੀ ਚੰਦ ਜੀ, ਆ ਜਿਹੜਾ ਕਾਰਜ ਹੈ ਜੋ ਤੁਸੀਂ ਕਰਕੇ ਆਏ ਹੋ, ਇਹ ਕਾਰਜ ਸਿਰਫ ਤੁਹਾਡੇ ਕੋਲੋਂ ਹੀ ਬਣ ਸਕਦਾ ਸੀ। ਜਿਵੇਂ ਦੋਵੇਂ ਘੋੜੇ ਤੁਸੀਂ ਲੈ ਕੇ ਆਏ ਹੋ, ਤੁਹਾਡੇ ਤੋਂ ਬਿਨਾਂ ਇਹ ਕੰਮ ਕੋਈ ਹੋਰ ਵਿਅਕਤੀ, ਕੋਈ ਦੂਸਰਾ ਵਿਅਕਤੀ ਕਰ ਹੀ ਨਹੀਂ ਸੀ ਸਕਦਾ, ਜੈਸਾ ਇਹ ਕਾਰਜ ਭਾਈ ਵਿਧੀ ਚੰਦ ਜੀ ਤੁਸੀਂ ਕਰਕੇ ਆਏ ਹੋ।
ਪੰਚਾਮ੍ਰਿਤ ਵਿਧੀਏ ਕਰਵਾਇਓ।
ਉਸ ਵਕਤ ਭਾਈ ਵਿਧੀ ਚੰਦ ਜੀ ਨੇ, ਕਿਉਂਕਿ ਸੁਖੜਾ ਸੁਖੀ ਸੀ ਕਿ ਮਹਾਰਾਜ ਜਦੋਂ ਘੋੜੇ ਲੈ ਕੇ ਆਪ ਜੀ ਕੋਲ ਹਾਜ਼ਰ ਹੋਵਾਂਗਾ, ਮੈਂ ਆਪ ਜੀ ਦੇ ਦਰਬਾਰ ਚ ਕੜਾ ਪ੍ਰਸ਼ਾਦ ਦੀਆਂ ਦੇਗਾਂ ਭੇਟ ਕਰਾਂਗਾ। ਤੋ ਭਾਈ ਵਿਧੀ ਚੰਦ ਜੀ ਨੇ ਫਿਰ ਕੜਾ ਪ੍ਰਸ਼ਾਦ ਦੀਆਂ ਦੇਗਾਂ ਉਹ ਤਿਆਰ ਕਰਵਾ ਕੇ ਗੁਰੂ ਦਰਬਾਰ ਵਿੱਚ ਭੇਟ ਕੀਤੀਆਂ ਹਨ।
ਤਤ ਛਿਨ ਕਰ ਬੇ ਸਿੱਖ ਪਠਾਇਓ।
ਉਸੇ ਵਕਤ ਸੇਵਾਦਾਰ ਗਏ, ਉਹਨਾਂ ਨੇ ਤਿਆਰੀ ਕੀਤੀ ਜਾ ਕੇ ਕੜਾ ਪ੍ਰਸ਼ਾਦ ਦੇ ਦੇਗਾਂ ਉਹ ਤਿਆਰ ਕੀਤੀਆਂ ਹਨ।
ਸ਼੍ਰੀ ਹਰਗੋਬਿੰਦ ਚੰਦ ਬਖਾਨਾ।
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਵੱਲੋਂ, ਭਾਈ ਵਿਧੀ ਚੰਦ ਜੀ ਵੱਲੋਂ ਤਾਂ ਦੇਗ ਤਿਆਰ ਹੋਣ ਹੀ ਲੱਗੀ, ਉਧਰੋਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਵੱਲੋਂ ਵੀ ਦੇਗ ਤਿਆਰ ਕਰਨ ਦਾ ਹੁਕਮ ਕੀਤਾ।
ਇੱਕ ਹਜ਼ਾਰ ਕੋ ਹਮਨੇ ਮਾਨਾ।
ਮਹਾਰਾਜ ਜੀ ਨੇ ਬਚਨ ਕੀਤਾ, ਭਾਈ 1000 ਰੁਪਈਏ ਦੀ ਦੇਗ ਅਸੀਂ ਵੀ ਮੰਨੀ ਸੀ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ 1000 ਰੁਪਏ ਦੀ ਦੇਗ ਅਸੀਂ ਸੰਗਤ ਵਿੱਚ ਵੰਡਾਂਗੇ ਜਦੋਂ ਦੂਜਾ ਘੋੜਾ ਵੀ ਚੱਲ ਕੇ ਆ ਜਾਏਗਾ। ਛੇਵੇਂ ਪਾਤਸ਼ਾਹ ਕਹਿੰਦੇ ਤਾਂ ਅਸੀਂ ਵੀ ਮੰਨੀ ਸੀ ਭਾਈ, ਇਸ ਕਰਕੇ 1000 ਰੁਪਏ ਦੀਆਂ ਰਸਤਾਂ ਖਰੀਦ ਕੇ ਉਹਦੀ ਦੇਗ ਤਿਆਰ ਕਰੋ, ਖੁੱਲੀਆਂ ਦੇਗਾਂ ਦੇ ਗੱਫੇ ਤਿਆਰ ਕਰੋ।
ਅਬ ਹੀ ਲਿਆਵੋ ਸਭ ਕਰਵਾਏ।
ਹੁਣੇ ਛੇਤੀ ਦੇ ਨਾਲ ਜਿੰਨਾ ਜਲਦੀ ਹੋ ਸਕੇ 1000 ਰੁਪਏ ਦੀ ਦੇਗ ਸਾਡੇ ਵੱਲੋਂ, ਤੇ ਉਧਰੋਂ ਭਾਈ ਵਿਧੀ ਚੰਦ ਜੀ ਨੇ ਜਿੰਨੀ ਦੇਗ ਸੁੱਖੀ ਹੈ ਉਹਨਾਂ ਵੱਲੋਂ, ਸਾਡੇ ਦੋਹਾਂ ਵੱਲੋਂ ਦੇਗਾਂ ਤਿਆਰ ਕਰਕੇ ਹੁਣੇ ਹੀ ਗੁਰੂ ਦਰਬਾਰ ਵਿੱਚ ਦੀਵਾਨ ਵਿੱਚ ਲੈ ਕੇ ਆਓ।
ਸੁਨਤ ਕਰਤ ਪੇ ਨਰ ਸਮੁਦਾਏ।
ਸਤਿਗੁਰਾਂ ਦਾ ਬਚਨ ਸੁਣਦਿਆਂ ਸਾਰ ਸੇਵਾਦਾਰ ਲੱਗ ਗਏ। 1000 ਰੁਪਏ ਦੀ ਦੇਗ ਬੜੀ ਹੁੰਦੀ ਸੀ, 1000 ਰੁਪਈਆ ਉਦੋਂ ਬੜਾ ਮਾਇਨੇ ਰੱਖਦਾ ਸੀ, ਖੁੱਲੀਆਂ ਦੇਗਾਂ ਤਿਆਰ ਕਰਨੀਆਂ ਸਨ। ਇਸ ਕਰਕੇ 1000 ਰੁਪਏ ਦੀਆਂ ਖੁੱਲੀਆਂ ਦੇਗਾਂ ਤਿਆਰ ਕਰਨ ਵਾਸਤੇ ਬਹੁਤ ਸਾਰੇ ਸੇਵਾਦਾਰ, ਬਹੁਤ ਸਾਰੇ ਸੇਵਕ ਇਕੱਠੇ ਹੋ ਕੇ ਦੇਗ ਤਿਆਰ ਕਰਨ ਲਈ ਲੱਗ ਗਏ।
ਸੁਣ ਸੁਣ ਕਰ ਪੁਰ ਗ੍ਰਾਮ ਜੋ ਨੇੜੇ।
ਹੁਣ ਨੇੜੇ ਤੇੜੇ ਜਿਹੜੇ ਪਿੰਡ ਸਨ, ਨਗਰ ਸਨ, ਉਹਨਾਂ ਲੋਕਾਂ ਤਾਈਂ ਜਦੋਂ ਖਬਰ ਪਹੁੰਚੀ ਵੀ ਗੁਰੂ ਘਰ ਦੇਗ ਦਾ ਲੰਗਰ ਹੋਣਾ, ਕੜਾ ਪ੍ਰਸ਼ਾਦ ਦੀਆਂ ਦੇਗਾਂ ਦੇ ਖੁੱਲੇ ਲੰਗਰ ਵਰਤਣੇ ਨੇ, ਤੋ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਨੇੜੇ ਤੇੜੇ ਦੇ ਨਗਰਾਂ ਚੋਂ, ਗ੍ਰਾਮਾਂ ਚੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਇਕੱਠੇ ਹੋਣ ਲੱਗੇ।
ਲੇਨ ਹੇਤ ਚੱਲ ਆਏ ਕਨੇਰੇ।
ਬਹੁਤ ਸਾਰੀ ਦੁਨੀਆਂ ਆ ਗਈ ਇਕੱਠੀ ਹੋ ਕੇ ਦੇਗ ਲੈਣ ਵਾਸਤੇ। ਕੜਾ ਪ੍ਰਸ਼ਾਦ ਦੇ ਬੜੇ ਪਿਆਰੇ ਸਨ ਉਦੋਂ ਲੋਕ, ਬੜੇ ਪੁਰਾਣੇ ਬਜ਼ੁਰਗ ਜਿਹੜੇ ਹੁਣ ਵੀ ਦੱਸਦੇ ਨੇ ਵੀ ਸਾਡੇ ਸਮੇਂ ਅਸੀਂ 2-2 ਕਿਲੋ 3-3 ਕਿਲੋ ਕੜਾ ਖਾ ਜਾਇਆ ਕਰਦੇ ਸੀ। ਤੋ ਪੁਰਾਣੇ ਸਮਿਆਂ ਦੇ ਵਿੱਚ ਦੇਗ ਕੜਾ ਪ੍ਰਸ਼ਾਦ ਦੀ ਖੁੱਲੀ ਛਕਣ ਵਾਲੇ ਸਨ, ਹੁਣ ਤਾਂ ਸਵਾਇਆ ਜਾਂ ਗੱਫਾ ਲੈ ਕੇ ਤ੍ਰਿਪਤ ਹੋ ਜਾਈਦਾ। ਤੋ ਦੇਗਾਂ ਲੈਣ ਵਾਸਤੇ ਬਹੁਤ ਸਾਰੇ ਲੋਕ ਆ ਪਹੁੰਚੇ, ਇਕੱਠੇ ਹੋ ਕੇ ਆ ਗਏ।
ਹੁਕਮ ਦਿਓ ਦੁਦੰਬ ਬਜਵਾਏ।
ਦੇਗ ਜਦੋਂ ਤਿਆਰ ਹੋ ਗਈ, ਮਹਾਰਾਜ ਜੀ ਨੇ ਹੁਕਮ ਕੀਤਾ, ਨਗਾਰਾ ਵਜਾ ਦਿੱਤਾ ਕਿ ਦੇਗ ਵਰਤਾਣ ਦਾ ਜਿਹੜਾ ਨਗਾਰਾ, ਕਿਉਂਕਿ ਪੁਰਾਤਨ ਫੌਜੀ ਨਿਯਮ ਹੈ, ਹੁਣ ਵੀ ਦਲਾਂ ਪੰਥਾਂ ਦੇ ਵਿੱਚ ਚਾਹੇ ਉਹ ਬੁੱਢਾ ਦਲ ਹੈ ਚਾਹੇ ਉਹ ਤਰਨਾ ਦਲ ਹੈ, ਸਾਰੇ ਦਲਾਂ ਪੰਥਾਂ ਦੇ ਵਿੱਚ ਇਹ ਮਰਿਆਦਾ ਹੈ। ਕਈ ਮਹਾਂਪੁਰਖਾਂ ਦੇ ਸਥਾਨਾਂ ਤੇ ਵੀ ਮਰਿਆਦਾ ਹੈ ਕਿ ਜਦੋਂ ਦੇਗ ਵਰਤਣ ਲੱਗਦੀ ਹੈ ਜਾਂ ਗੁਰੂ ਕਾ ਲੰਗਰ ਵਰਤਣ ਲੱਗਦਾ ਉਦੋਂ ਨਗਾਰੇ ਤੇ ਚੋਭ ਮਾਰੀ ਜਾਂਦੀ, ਦੱਸਣ ਵਾਸਤੇ ਵੀ ਦੇਗ ਵਰਤਣ ਲੱਗੀ ਆ ਜਾਓ। ਤੋ ਸਤਿਗੁਰੂ ਜੀ ਦੇ ਹੁਕਮ ਦੇ ਨਾਲ ਦੁੰਦਬ ਦੇ ਉੱਤੇ ਨਗਾਰੇ ਦੇ ਉੱਤੇ ਚੋਭ ਲਾਈ ਹੈ ਦੇਗ ਵਰਤਾਉਣ ਵਾਸਤੇ।
ਉਤਸਵ ਅਧਿਕ ਪਇਓ ਨਾਰੇ ਆਏ,
ਬਹੁਤ ਸਾਰੀ ਸੰਗਤ ਆਈ, ਬੜਾ ਭਾਰੀ ਵੱਡਾ ਇਕੱਠ ਹੋਇਆ, ਬੜਾ ਵੱਡਾ ਉਤਸਵ ਹੋਇਆ। ਗੁਰੂ ਘਰ ਦੇ ਵਿੱਚ ਸ਼ਾਦੀ ਦਾ ਮਾਹੌਲ ਬਣਿਆ ਹੋਇਆ, ਖੁਸ਼ੀ ਦਾ ਮਾਹੌਲ ਬਣਿਆ ਹੋਇਆ ਕਿ ਦੋ ਘੋੜੇ ਬਾਦਸ਼ਾਹ ਦੇ ਉਹਦੇ ਕਿਲੇ ਵਿੱਚੋਂ ਲੈ ਕੇ ਆਏ ਨੇ ਭਾਈ ਬਿਧੀ ਚੰਦ ਜੀ, ਗੁਰੂ ਦਰਬਾਰ ਚ ਪਹੁੰਚੇ ਨੇ। ਇਸ ਕਰਕੇ ਗੁਰੂ ਘਰ ਦੇ ਵਿੱਚ ਬੜੀ ਖੁਸ਼ੀ ਮਨਾਈ ਜਾ ਰਹੀ ਹੈ, ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬੜਾ ਸ਼ਾਦੀ ਦਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ।
ਕਈ ਹਜ਼ਾਰਨ ਕੀ ਹੋਏ ਪੀਰ,
ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਹੋ ਗਿਆ, ਸੈਂਕੜਿਆਂ ਦੀ ਗਿਣਤੀ ਚ ਲੋਕ ਪਿੰਡਾਂ ਚੋਂ ਨਗਰਾਂ ਵਿੱਚੋਂ ਇਕੱਠੇ ਹੋ ਕੇ ਗੁਰੂ ਦਰਬਾਰ ਚ ਆਏ ਹਨ।
ਦਰਸੈ ਸ਼੍ਰੀ ਸੋਢੀ ਬਰ ਬੀਰ,
ਸੋਢੀ ਕੁਲ ਦੇ ਸਿਰਮੌਰ, ਸੋਢੀ ਕੁਲ ਬੀਰ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਆ ਕੇ ਮਾਈ ਭਾਈ ਦਰਸ਼ਨ ਕਰਦੇ ਨੇ, ਸਤਿਗੁਰਾਂ ਦੇ ਦੀਦਾਰ ਪਰਸਦੇ ਹਨ।
ਕੇਤਕ ਕੋਤਕ ਕਰਨੇ ਹਾਰੇ,
ਬਹੁਤ ਸਾਰੇ ਕੌਤਕ ਕਰਨ ਵਾਲੇ, ਤਮਾਸ਼ਾ ਵਿਖਾਉਣ ਵਾਲੇ ਲੋਕ ਨਹੀਂ ਹੁੰਦੇ, ਜਿਨ੍ਹਾਂ ਦਾ ਕੰਮ ਹੁੰਦਾ ਤਮਾਸ਼ਾ ਵਿਖਾਉਣਾ, ਜਿਵੇਂ ਬਾਜੀਗਰ ਬਾਜੀਆਂ ਪਾਉਂਦੇ ਨੇ, ਨੱਟ ਬਨੱਟ ਬਾਜੀਆਂ ਪਾਉਂਦੇ ਨੇ, ਉਹ ਜਿਹੜੇ ਤਮਾਸ਼ਾ ਵਿਖਾਉਣ ਵਾਲੇ ਲੋਕ ਸੀ ਉਹ ਵੀ ਇਕੱਠੇ ਹੋ ਕੇ ਆ ਗਏ ਸਤਿਗੁਰਾਂ ਦੇ ਦਰਬਾਰ ਚ ਖੁਸ਼ੀ ਦਾ ਸਮਾਗਮ ਜਾਣ ਕੇ।
ਰਚੇ ਤਮਾਸ਼ਾ ਵਿਵਿਧ ਪ੍ਰਕਾਰੇ,
ਕਿਸੇ ਦੇ ਕੋਲ ਜਿਹੜਾ ਜਿਹੜਾ ਵੀ ਹੁਨਰ ਸੀ ਉਹਨਾਂ ਨੇ ਆ ਕੇ ਆਪਣੇ ਆਪਣੇ ਹੁਨਰਾਂ ਦਾ ਪ੍ਰਦਰਸ਼ਨ ਕੀਤਾ, ਆਪਣਾ ਆਪਣਾ ਗੁਣ ਵਿਖਾਇਆ, ਕਿਸੇ ਨੇ ਬਾਂਦਰ ਦਾ ਨਾਚ ਕਰਕੇ ਵਿਖਾਇਆ, ਕਿਸੇ ਨੇ ਕੁਝ ਕਰਕੇ ਵਿਖਾਇਆ, ਏਦਾਂ ਸਾਰਿਆਂ ਨੇ ਆਪੋ ਆਪਣੇ ਨਾਚ ਕਰਕੇ ਵਿਖਾਏ ਨੇ, ਆਪੋ ਆਪਣੀਆਂ ਖੁਸ਼ੀਆਂ ਤੇ ਖੇਡਾਂ ਦਾ ਪ੍ਰਗਟਾਵਾ ਕੀਤਾ ਹੈ।
ਬਾਦ ਤੇ ਅਪਰ ਨਗਰ ਕੇ ਆਏ,
ਬਹੁਤ ਸਾਰੇ ਵਾਜੇ ਵੱਜ ਰਹੇ ਨੇ, ਸਾਜ ਵੱਜ ਰਹੇ ਨੇ, ਤੇ ਸਾਜ ਵਜਾਉਣ ਵਾਲੇ ਵੀ ਬਹੁਤ ਸਾਰੇ ਨਗਰਾਂ ਤੋਂ ਇਕੱਠੇ ਹੋ ਕੇ ਆ ਗਏ। ਕੋਈ ਆ ਕੇ ਨਫੀਰੀ ਵਜਾ ਰਿਹਾ, ਕੋਈ ਸ਼ਹਿਨਾਈ ਵਜਾ ਰਿਹਾ, ਕੋਈ ਬਾਂਸਰੀ ਵਜਾਉਂਦਾ, ਕੋਈ ਤਾਊਸ ਵਜਾਉਂਦਾ, ਵੱਖੋ ਵੱਖਰੇ ਸਾਜ ਜਿਹੜੇ ਨੇ ਉਹ ਵਜਾਉਣ ਵਾਲੇ ਆ ਕੇ ਵਜਾਉਂਦੇ ਨੇ।
ਡਫ ਢੋਲਕ ਆਦਿਕ ਬਹੁਤ ਵਜਾਏ,
ਕੋਈ ਡਫ ਵਜਾ ਰਿਹਾ, ਕੋਈ ਢੋਲਕਾ ਵਜਾ ਰਿਹਾ, ਕੋਈ ਮਿਰਦੰਗ ਵਜਾ ਰਿਹਾ, ਕੋਈ ਟੱਲੀਆਂ ਵਜਾ ਰਿਹਾ, ਏਦਾਂ ਸਭ ਆਪੋ ਆਪਣੇ ਸਾਜ ਵਜਾ ਕੇ, ਆਪੋ ਆਪਣੇ ਸਾਜ ਵਜਾ ਕੇ ਆਪਣਾ ਗੁਣ ਪ੍ਰਗਟ ਕਰਕੇ ਵਿਖਾਲਦੇ ਹਨ।
ਅਧਿਕ ਮੁਦਤ ਚਿਤ ਵੈ ਨਰ ਨਾਰੀ,
ਜਿੰਨੇ ਨਰ ਨਾਰੀਆਂ ਨੇ, ਮਨੁੱਖ ਇਸਤਰੀਆਂ ਨੇ, ਸਾਰੇ ਬੜੇ ਖੁਸ਼ ਨੇ, ਸਾਰਿਆਂ ਦੇ ਮਨ ਚ ਬੜੀ ਭਾਰੀ ਖੁਸ਼ੀ ਤੇ ਬੜਾ ਭਾਰੀ ਆਨੰਦ ਹੈ।
ਦਰਸੈ ਸਤਿਗੁਰ ਵੈ ਬਲਿਹਾਰੀ,
ਸਤਿਗੁਰੂ ਜੀ ਦੇ ਦਰਸ਼ਨ ਕਰਦੇ ਨੇ, ਮਹਾਰਾਜ ਜੀ ਦੇ ਦਰਸ਼ਨ ਕਰਕੇ ਬਲਿਹਾਰ ਜਾਂਦੇ ਹਨ, ਸਤਿਗੁਰਾਂ ਤੋਂ ਵਾਰੇ ਵਾਰੇ ਜਾਂਦੇ ਨੇ, ਕੁਰਬਾਨ ਕੁਰਬਾਨ ਜਾਂਦੇ ਹਨ।
ਪੰਚਾਮ੍ਰਿਤ ਆਇਓ ਸਮੁਦਾਏ,
ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀਆਂ ਦੇਗਾਂ ਆਈਆਂ ਹਨ। ਗੁਰੂ ਸਾਹਿਬ ਦੇ ਦਰਬਾਰ ਚ ਹੁਕਮ ਸੀ ਨਾ ਮਹਾਰਾਜ ਜੀ ਦਾ, 1000 ਰੁਪਏ ਦੀ ਦੇਗ ਸਾਡੇ ਵੱਲੋਂ ਤਿਆਰ ਕਰਕੇ ਮੰਗਾਈ ਜਾਏ, ਤੋ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਉਸੇ ਵਕਤ ਹੀ ਕੁਝ ਸਮੇਂ ਬਾਅਦ ਕੜਾ ਪ੍ਰਸ਼ਾਦ ਦੀ ਦੇਗ ਉਹ ਗੁਰੂ ਸਾਹਿਬ ਦੇ ਦਰਬਾਰ ਵਿੱਚ ਆਈ ਹੈ।
ਪੰਕਤ ਕਰ ਕਰ ਦਿਓ ਬਿਠਾਏ,
ਜਿੰਨੇ ਦੇਗ ਛਕਣ ਵਾਲੇ ਸੀ ਉਹਨਾਂ ਦੀ ਪੰਗਤ ਲਵਾ ਦਿੱਤੀ, ਲੈਣਾ ਲਵਾ ਦਿੱਤੀਆਂ ਸਾਰਿਆਂ ਦੀਆਂ, ਤੇ ਪੰਗਤ ਲਵਾ ਕੇ ਸਾਰਿਆਂ ਨੂੰ ਬਿਠਾ ਦਿੱਤਾ।
ਦੂਰ ਦੂਰ ਲਾਗੀ ਗਨ ਪਾਤੀ,
ਹਜ਼ਾਰਾਂ ਦੀ ਗਿਣਤੀ ਚ ਸੰਗਤ ਆਈ ਸੀ, ਦੂਰ ਦੂਰ ਤੱਕ ਪੰਗਤਾਂ ਲੱਗ ਗਈਆਂ, ਲੈਣਾ ਲੱਗ ਗਈਆਂ।
ਗੁਰ ਪ੍ਰਤਾਪ ਬੈਠੇ ਚਿੱਤ ਸ਼ਾਂਤੀ,
ਪਰ ਜਿੰਨਾ ਵੱਡਾ ਇਕੱਠ ਹੈ ਮਾੜਾ ਜਿਹਾ ਚੂੰ ਦੀ ਵੀ ਆਵਾਜ਼ ਨਹੀਂ ਆਉਂਦੀ ਕਿਤੋਂ, ਸਤਿਗੁਰਾਂ ਦਾ ਪ੍ਰਤਾਪ ਇਤਨਾ ਜ਼ਿਆਦਾ ਵੀ ਸਾਰੇ ਸ਼ਾਂਤ ਹੋ ਕੇ ਬੈਠੇ ਨੇ ਕਿ ਮੱਖੀ ਦੇ ਭਿਣਕਣ ਦੀ ਵੀ ਆਵਾਜ਼ ਨਹੀਂ ਆਉਂਦੀ। ਹਾਲਾਂਕਿ ਹਜ਼ਾਰਾਂ ਦੀ ਗਿਣਤੀ ਚ ਇਕੱਠ ਹੋਵੇ ਤੇ ਦੇਗ ਵਰਤਦੀ ਹੋਵੇ ਉਦੋਂ ਰੋਲਾ ਸੁਭਾਵਕ ਪੈ ਜਾਂਦਾ, ਪਰ ਸਤਿਗੁਰਾਂ ਦਾ ਪ੍ਰਤਾਪ ਇਤਨਾ, ਜ਼ਾਹੋ ਜ਼ਲਾਲ ਇਤਨਾ ਸੀ कि हजारां दी गिणती च पंगत बैठी पर सारे चुप चाप बैठे, इदां लगदा जिवें कोई है ही नहीं उत्थे। इदां दी शांति सारे पासे वरती हुई है, चुप वरती हुई है।
ਉਹ ਪਰਤਾਵੇ ਤਬੇ ਲਗਾਏ,
ਦੇਗ ਵਰਤਾਉਣ ਵਾਲੇ ਵਰਤਾਵੇ ਬਹੁਤ ਸਾਰੇ ਲਾ ਦਿੱਤੇ ਤਾਂ ਜੋ ਸਾਰਿਆਂ ਵਿੱਚ ਦੇਗ ਪਹੁੰਚ ਸਕੇ। ਬਹੁਤ ਸਾਰੇ ਵਰਤਾਰੇ ਜਿਹੜੇ ਵਰਤਾਵੇ ਨੇ ਦੇਗ ਵਰਤਾਉਣ ਵਾਲੇ ਲਾ ਦਿੱਤੇ।
ਦਿਓ ਇਤੋ ਜੈ ਅਚ ਤ੍ਰਿਪਤਾਏ,
ਸਾਰਿਆਂ ਨੇ ਓਨੀ ਓਨੀ ਦੇਗ ਲਈ ਜਿੰਨੀ ਕੁ ਛੱਕ ਕੇ ਉਹ ਰੱਜ ਸਕਦੇ ਸਨ। ਖੁੱਲੇ ਗੱਫੇ ਸਾਰਿਆਂ ਨੂੰ ਦਿੱਤੇ ਤੇ ਕਿਸੇ ਨੇ ਵੱਧ ਨਹੀਂ, ਓਨੀ ਦੇਗ ਲਈ ਜਿੰਨੀ ਕੁ ਛੱਕ ਕੇ ਤ੍ਰਿਪਤ ਹੋ ਸਕਦੇ ਸਨ, ਰੱਜ ਸਕਦੇ ਸੀ, ਓਨੀ ਦੇਗ ਸਾਰਿਆਂ ਵਿੱਚ ਵੰਡੀ ਹੈ।
ਚਾਰ ਕਟੀ ਲਗ ਇਤਕ ਬਰਤਾਇਓ,
ਖਾਲਸਾ ਜੀ ਚਾਰ ਘੜੀਆਂ ਤੱਕ, ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ, ਚਾਰ ਘੜੀਆਂ ਤੱਕ ਲਗਾਤਾਰ ਦੇਗ ਵਰਤਦੀ ਰਹੀ, ਲਗਾਤਾਰ ਨਿਰੰਤਰ। ਨਾਲੇ ਦੋਹਰੇ ਦੋਹਰੇ ਗੱਫੇ ਵੀ ਕਈਆਂ ਨੇ ਲਏ, ਕਈਆਂ ਤੇਰੇ ਤੇਰੇ ਗੱਫੇ ਵੀ ਲਏ, ਜਿੰਨੀ ਕੋਈ ਛੱਕ ਸਕਦਾ ਸੀ। ਕੋਈ ਪਾਬੰਦੀ ਨਹੀਂ ਸੀ ਵੀ ਇੱਕੋ ਵਾਰੀ ਮਿਲਣੀ ਹੈ, ਦੁਬਾਰਾ ਨਹੀਂ ਮਿਲਣੀ। ਖੁੱਲੇ ਗੱਫੇ ਸਾਰਿਆਂ ਵਿੱਚ ਵਰਤਾਏ ਜਾ ਰਹੇ ਨੇ, ਖੁੱਲੇ ਗੱਫੇ ਸਾਰਿਆਂ ਨੂੰ ਛਕਣ ਵਾਸਤੇ ਮਿਲ ਰਹੇ ਨੇ।
ਲੈ ਜਿਨ ਅਚਿਓ ਰਿਓ ਤ੍ਰਿਪਤਾਇਓ,
ਜਿਹਨੇ ਵੀ ਦੇਗ ਲੈ ਕੇ ਛਕੀ ਉਹ ਤ੍ਰਿਪਤ ਹੋ ਗਿਆ, ਰੱਜ ਗਿਆ, ਇੰਨੀ ਖੁੱਲੀ ਦੇਗ ਮਿਲੀ ਹੈ।
ਲੀਨ ਤਿਹਾਵਲ ਸਦਨ ਸਿਧਾਏ,
ਤਿਹਾਵਲ ਲੈ ਕੇ ਉਹਨੇ ਪ੍ਰਸ਼ਾਦਾ ਨਹੀਂ ਵਰਤਿਆ, ਦੇਗ ਹੀ ਵਰਤੀ ਖੁੱਲੀ। ਕਿਸੇ ਨੂੰ ਪ੍ਰਸ਼ਾਦਾ ਛਕਣ ਦੀ ਲੋੜ ਹੀ ਨਹੀਂ ਰਹੀ, ਇੰਨੀ ਦੇਗ ਖੁੱਲੀ ਖਾਣ ਨੂੰ ਛਕਣ ਨੂੰ ਮਿਲੀ ਹੈ। ਤੇ ਕਈ ਦੇਗ ਖੁੱਲੀ ਲੈ ਕੇ ਆਪਣੇ ਘਰਾਂ ਨੂੰ ਵੀ ਗਏ ਹਨ।
ਗੁਰ ਜਸ ਪੁਰ ਪੁਰ ਘਰ ਘਰ ਛਾਏ,
ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਸੁਜਸ, ਮਹਾਰਾਜ ਜੀ ਦੀ ਵਡਿਆਈ ਘਰ ਘਰ ਵਿੱਚ ਛਾਈ ਹੋਈ ਹੈ। ਘਰ ਘਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਸੁਜਸ ਗਾਇਆ ਜਾ ਰਿਹਾ ਹੈ।
ਜੋਧ ਸੇ ਜੋਧਾ ਗਨ ਢਿੱਗ ਬੈਸੇ,
ਇਧਰ ਜੋਧ ਰਾਏ ਤੇ ਜੋਧ ਰਾਏ ਜੀ ਦੇ ਜਿਹੜੇ ਸੇਵਾਦਾਰ ਸਿਪਾਹੀ ਸਨ ਉਹ ਸਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਬੈਠੇ ਹਨ।
ਵਿਧੀਏ ਕਯੋ ਗੁਰੂ ਸੰਗ ਐਸੇ,
ਹੁਣ ਵੇਖ ਕੇ ਸਮਾਂ ਸੀ ਵਿਚਾਰ ਕਰਨ ਦਾ। ਤੋ ਭਾਈ ਬਿਧੀ ਚੰਦ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਮਹਾਰਾਜ ਅਬ ਦੇਰ ਨ ਕੋਈ,
ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਵੀ ਹੁਣ ਕੋਈ ਦੇਰ ਨਹੀਂ ਹੈ, ਹੁਣ ਕੋਈ ਦੇਰੀ ਨਹੀਂ ਲੱਗਣੀ। ਬਸ ਹੁਣ ਸਮਝ ਲਓ ਕਿ ਜੰਗ ਹੋਣ ਹੀ ਵਾਲਾ ਹੈ, ਕਿਉਂਕਿ ਮਹਾਰਾਜ ਹੁਣ ਕੋਈ ਦੇਰੀ ਨਹੀਂ ਲੱਗਣੀ।
ਸ਼ਾਹਜਹਾਂ ਕੇ ਰਿਸਿਅਤ ਹੋਈ,
ਕਿਉਂਕਿ ਬਾਦਸ਼ਾਹ ਸ਼ਾਹਜਹਾਨ ਬੜਾ ਗੁੱਸੇ ਵਿੱਚ ਹੈ। ਉਹ ਤਾਂ ਪਹਿਲਾ ਘੋੜਾ ਚੋਰੀ ਹੋਇਆ ਉਦੋਂ ਹੀ ਬੜਾ ਗੁੱਸੇ ਚ ਸੀ, ਤੇ ਹੁਣ ਤਾਂ ਮਹਾਰਾਜ ਦੂਜਾ ਘੋੜਾ ਵੀ ਉਹਦੇ ਸਾਹਮਣਿਓਂ ਚੋਰੀ ਹੋ ਕੇ ਸਾਹਮਣਿਓਂ ਆ ਗਿਆ ਮਹਾਰਾਜ। ਇਸ ਕਰਕੇ ਬਾਦਸ਼ਾਹ ਸ਼ਾਹਜਹਾਨ ਬੜਾ ਭਾਰੀ ਰੋਸ ਤੇ ਗੁੱਸੇ ਵਿੱਚ ਹੈ।
ਆਪ ਚੜੇ ਤੂਰ ਨਹੀਂ ਆਵੇ,
ਮੈਨੂੰ ਤਾਂ ਏਦਾਂ ਜਾਪਦਾ ਵੀ ਬਾਦਸ਼ਾਹ ਆਪ ਹੀ ਚੜ ਕੇ ਆਏਗਾ। ਜਿੰਨਾ ਉਹਨੂੰ ਗੁੱਸਾ ਹੈ, ਉਹਦੇ ਗੁੱਸੇ ਤੋਂ ਅੰਦਾਜ਼ਾ ਲੱਗਦਾ ਕਿ ਬਾਦਸ਼ਾਹ ਸ਼ਾਹਜਹਾਨ ਸ਼ਾਇਦ ਆਪ ਹੀ ਚੜਾਈ ਕਰਕੇ ਆਵੇ।
ਕਹਿ ਗਾਡੋ ਉਮਰ ਆਵ ਚੜਾਵੇ,
ਜੇ ਬਾਦਸ਼ਾਹ ਆਪ ਨਾ ਵੀ ਆਇਆ ਤੇ ਮਹਾਰਾਜ ਜੀ ਆਪਣੇ ਕਿਸੇ ਚੰਗੇ ਸਿਪਾਹ ਸਲਾਰ ਨੂੰ, ਜਿਹੜਾ ਉਹਦਾ ਕੋਈ ਚੰਗਾ ਜਰਨੈਲ ਚੋਣਵਾਂ ਜਰਨੈਲ ਹੋਵੇਗਾ ਉਹਨੂੰ ਉਹ ਫੌਜ ਦੇ ਕੇ ਭੇਜੇਗਾ।
ਆਏ ਲਰੇ ਲਸ਼ਕਰ ਅਬ ਭਾਰਾ,
ਮਹਾਰਾਜ ਹੁਣ ਬੜਾ ਵੱਡਾ ਲਸ਼ਕਰ ਆਉਣ ਵਾਲਾ, ਬੜੀਆਂ ਭਾਰੀ ਫੌਜਾਂ ਆਉਣ ਵਾਲੀਆਂ ਨੇ। ਹੁਣ ਉਹ ਫੌਜ ਜਿਹੜੀ ਵੱਡੀ ਗਿਣਤੀ ਚ ਆਏਗੀ ਤੇ ਮਹਾਰਾਜ ਫਿਰ ਬੜਾ ਘਮਾਸਾਨ ਜੰਗ ਹੋਵੇਗਾ।
ਜਿਮ ਜਾਨੋ ਜਿਮ ਮੋਹ ਨਿਹਾਰਾ,
ਮਹਾਰਾਜ ਉਹ ਫੌਜਾਂ ਆਈਆਂ ਸਮਝੋ, ਮਹਾਰਾਜ ਜਿਵੇਂ ਮੈਨੂੰ ਆਇਆ ਸਮਝ ਲਿਆ ਤੁਸੀਂ ਕਿ ਬਿਧੀ ਚੰਦ ਆ ਗਿਆ, ਤੇ ਸਮਝ ਲਓ ਮੇਰੇ ਪਿੱਛੇ ਪਿੱਛੇ ਫੌਜ ਵੀ ਆਈ ਸਮਝੋ। ਹੁਣ ਫੌਜ ਆਉਣ ਵਿੱਚ ਵੀ ਜ਼ਿਆਦਾ ਸਮਾਂ ਨਹੀਂ ਲੱਗਣਾ, ਮੇਰੇ ਪਿੱਛੇ ਪਿੱਛੇ ਸਮਝ ਲਓ ਫੌਜਾਂ ਵੀ ਆਈਆਂ ਪਹੁੰਚੀਆਂ।
ਪਹੁੰਚੇ ਹੀ ਸ਼ਤਰੂ ਗਨ ਲਖੋ,
ਮਹਾਰਾਜ ਬਸ ਹੁਣ ਤਾਂ ਸ਼ਤਰੂਆਂ ਦਾ ਗਣ, ਦੁਸ਼ਮਣਾਂ ਦੀਆਂ ਫੌਜਾਂ ਆਈਆਂ ਸਮਝੋ ਦਰਵਾਜ਼ੇ ਤੇ ਪਹੁੰਚ ਚੁੱਕੀਆਂ ਨੇ।
ਬਨ ਸੁਚੇਤ ਨੇ ਆਲਸ ਰੱਖੋ,
ਮਹਾਰਾਜ ਹੁਣ ਤੁਸੀਂ ਵੀ ਅੱਗੋਂ ਤਿਆਰੀ ਕਰ ਲਓ, ਸੁਚੇਤ ਹੋ ਜਾਓ, ਸਾਵਧਾਨੀ ਦੇ ਨਾਲ ਫੌਜਾਂ ਦਾ ਮੁਕਾਬਲਾ ਕਰੋ।
ਡਾਰੇ ਰਹੇ ਤੁਰੰਗ ਨਾਮ ਜੀਨਾ।
ਮਹਾਰਾਜ ਹੁਣ ਤਾਂ ਘੋੜਿਆਂ ਤੇ ਕਾਠੀਆਂ ਪਾ ਕੇ ਘੋੜੇ ਤਿਆਰ ਰੱਖੋ, ਕੋਈ ਪਤਾ ਨੀ ਕਿਹੜੇ ਵੇਲੇ ਫੌਜ ਆ ਜਾਏ ਤੇ ਲੜਾਈ ਕਰਨੀ ਪੈ ਜਾਏ, ਜੰਗ ਕਰਨਾ ਪੈ ਜਾਏ। ਮਹਾਰਾਜ ਹੁਣ ਤਾਂ ਘੋੜਿਆਂ ਨੂੰ ਤਿਆਰ ਕਰਕੇ ਵਾਹਨ ਸ਼ਿੰਗਾਰੇ ਰਹਿ, ਹੁਣ ਤਾਂ ਘੋੜਿਆਂ ਨੂੰ ਸ਼ਿੰਗਾਰ ਕੇ ਰੱਖੋ, ਉਹਨਾਂ ਤੇ ਕਾਠੀਆਂ ਪਾ ਕੇ ਕੱਸ ਕੇ ਰੱਖੋ।
ਸਕਲ ਤੁਪੰਗਨ ਤਿਆਰੀ ਕੀਨ,
ਬੰਦੂਕਾਂ ਸਾਰੀਆਂ ਤਿਆਰ ਕਰ ਲਈਆਂ ਜਾਣ। ਮਹਾਰਾਜ ਤੋੜੇਦਾਰ ਬੰਦੂਕਾਂ ਦੇ ਵਿੱਚ ਗੋਲੀਆਂ ਭਰ ਕੇ ਬੰਦੂਕਾਂ ਤਿਆਰ ਕਰਕੇ ਰੱਖੋ।
ਸੁਨ ਗਨ ਤੁਰਕਨ ਕੋ ਆਗਵਨੋ,
ਭਾਈ ਬਿਧੀ ਚੰਦ ਨੇ ਇਸ ਤਰ੍ਹਾਂ ਬੇਨਤੀ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਸ ਤਰ੍ਹਾਂ ਤੁਰਕਾਂ ਦੇ ਆਗਮਨ ਬਾਰੇ ਕਿ ਤੁਰਕਾਂ ਦੀ ਫੌਜ ਆਏਗੀ, ਦੁਸ਼ਮਣਾਂ ਦੀ ਫੌਜ ਆਏਗੀ, ਇਹ ਗੱਲ ਭਾਈ ਬਿਧੀ ਚੰਦ ਜੀ ਕੋਲੋਂ ਸਤਿਗੁਰਾਂ ਨੇ ਸੁਣੀ।
ਜਗਿਓ ਵੀਰ ਰਸ ਔਰ ਅਰਧਵਨੋ,
ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਦਰ ਵੀਰ ਰਸ ਜਾਗ ਪਿਆ ਉਸੇ ਵਕਤ, ਮਹਾਰਾਜ ਜੀ ਦੇ ਡੋਲੇ ਫਰ ਕੇ। ਛੇਵੇਂ ਪਾਤਸ਼ਾਹ ਚਾਹੁੰਦੇ ਸੀ ਵੀ ਆਵੇ ਤੁਰਕਾਂ ਦੀ ਫੌਜ ਤੇ ਅਸੀਂ ਲੜੀਏ, ਮਹਾਰਾਜ ਸੱਚੇ ਪਾਤਸ਼ਾਹ ਦੇ ਡੋਲੇ ਫਰ ਕੇ ਅਰਧਵਨ ਨੂੰ ਦੁਸ਼ਮਣਾਂ ਦਾ ਦਮਨ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਦਾ ਵੀਰ ਰਸ ਖੌਲਿਆ, ਵੀਰ ਰਸ ਜਾਗਿਆ ਹੈ।
ਪੂਜਿਓ ਤਬੇ ਜੋਧ ਕੇ ਸੰਗ,
ਮਹਾਰਾਜ ਜੀ ਲਾਗੇ ਜੋਧ ਰਾਏ ਬੈਠਾ ਸੀ, ਸਤਿਗੁਰੂ ਜੀ ਜੋਧ ਰਾਏ ਨੂੰ ਪੁੱਛਣ ਲੱਗੇ,
ਇਹਾਂ ਕਰੋ ਤੁਮ ਕਿਸ ਬਿਧ ਜੰਗ।
ਮਹਾਰਾਜ ਜੀ ਕਹਿੰਦੇ ਹਾਂ ਜੋਧ ਰਾਏ, ਤੁਰਕਾਂ ਦੀ ਫੌਜ ਆਈ, ਸਮਝੋ ਇਹ ਦੱਸ ਵੀ ਇੱਥੇ ਉਹਨਾਂ ਨਾਲ ਜੰਗ ਕਿਵੇਂ ਕਰਾਂਗੇ ਜਿੱਥੇ ਹੁਣ ਬੈਠੇ ਹਾਂ। ਕਾਂਗੜਪੁਰ ਚ ਸਤਿਗੁਰੂ ਬੈਠੇ ਸਨ। ਮਹਾਰਾਜ ਜੀ ਕਹਿੰਦੇ ਜੋਧ ਰਾਏ ਦੱਸ ਕਿ ਇੱਥੇ ਹੁਣ ਉਹਨਾਂ ਤੁਰਕਾਂ ਨਾਲ ਜੰਗ ਕਿਵੇਂ ਕਰਾਂਗੇ।
ਆਪਣੇ ਹੋਏ ਅਲਪ ਭੱਟ ਨਾਲ,
ਆਪਣੇ ਕੋਲ ਫੌਜਾਂ ਥੋੜੀਆਂ ਨੇ, ਤੁਰਕਾਂ ਦੀ ਫੌਜ ਜ਼ਿਆਦਾ ਆਉਣੀ ਹੈ ਚੜ ਕੇ, ਆਪਣੇ ਕੋਲ ਸਿਪਾਹੀ ਥੋੜੇ ਨੇ, ਫੌਜ ਥੋੜੀ ਹੈ।
ਸ਼ਤਰੂ ਬ੍ਰਿੰਦ ਚੜ ਆਏ ਵਿਸਾਲ,
ਦੁਸ਼ਮਣਾਂ ਨੇ ਬਹੁਤ ਭਾਰੀ ਗਿਣਤੀ ਵਿਚ ਚੜ ਕੇ ਆਉਣਾ, ਉਹਨਾਂ ਹਜ਼ਾਰਾਂ ਦੀ ਗਿਣਤੀ ਵਿਚ ਚੜ ਕੇ ਆਉਣਾ।
ਕਠਨ ਦੁਰਗ ਮੈਂ ਹੋਏ ਪ੍ਰਵੇਸ਼ੂ,
ਹਾਂ ਜੇ ਕੋਈ ਕਿਲਾ ਹੋਵੇ ਨੇੜੇ ਤੇੜੇ ਤੇ ਕਿਲੇ ਦੇ ਵਿਚ ਪ੍ਰਵੇਸ਼ ਕਰਕੇ ਫੌਜ ਦਾ ਮੁਕਾਬਲਾ ਕੀਤਾ ਜਾਏ।
ਕਹਿ ਜੰਗਲ ਥਲ ਪਿਖੋ ਵਿਸ਼ੇਸ਼ੂ,
ਜੇ ਕਿਲਾ ਹੈ ਤਾਂ ਠੀਕ ਹੈ, ਜੇ ਕਿਲਾ ਨਹੀਂ ਤੇ ਫਿਰ ਕੋਈ ਜੰਗਲ ਦਾ ਇਲਾਕਾ ਵੇਖੋ, ਜੰਗਲ ਦੇ ਵਿਚ ਕੋਈ ਮਾਲਵੇ ਦਾ ਇਹੋ ਜਿਹੀ ਜਗ੍ਹਾ ਵੇਖੋ ਜਿੱਥੇ ਟਿਕਾਣਾ ਕਰਕੇ ਤੁਰਕਾਂ ਦਾ ਮੁਕਾਬਲਾ ਕੀਤਾ ਜਾ ਸਕੇ।
ਕਿਦੋ ਮਾਰੂ ਥਲ ਹੈ ਇਤ ਕੋਏ,
ਜਾਂ ਫਿਰ ਇਹਦੇ ਨੇੜੇ ਤੇੜੇ ਕੋਈ ਮਾਰੂ ਸਥਲ ਦਾ ਇਲਾਕਾ ਹੋਵੇ ਜਿੱਥੇ ਪਾਣੀ ਨਾ ਲੱਭੇ ਦੂਰ ਦੂਰ ਤਾਈ, ਇਹੋ ਜਿਹੀ ਜਗ੍ਹਾ ਹੋਵੇ ਜਿੱਥੇ ਮਾਰੂ ਸਥਲ ਦਾ ਇਲਾਕਾ ਹੋਵੇ।
ਕਿਸ ਬਿਦ ਰਹੋ ਮਵਾਸੇ ਹੋਏ,
ਜਿੱਥੇ ਆਪਾਂ ਕਿਸੇ ਤਰੀਕੇ ਨਾਲ ਮਵਾਸ ਹੋ ਸਕੀਏ। ਦੱਸ ਜੋਧ ਰਾਏ ਤੂੰ ਇਲਾਕੇ ਦਾ ਭੇਤੀ ਹੈ, ਕੋਈ ਇਹੋ ਜਿਹੀ ਜਗ੍ਹਾ ਹੋਵੇ ਜਿੱਥੇ ਮਵਾਸੀ ਹੋ ਕੇ ਤੁਰਕਾਂ ਦਾ ਮੁਕਾਬਲਾ ਕੀਤਾ ਜਾ ਸਕੇ।
ਜੋਧ ਕਯੋ ਕਰ ਜੋਰ ਬਹੋਰ,
ਜਦੋਂ ਮਹਾਰਾਜ ਜੀ ਜੋਧ ਰਾਏ ਨੂੰ ਪੁੱਛਦੇ ਨੇ ਨਾ, ਜੋਧ ਰਾਏ ਦੱਸ ਵੀ ਕੋਈ ਕੋਈ ਜਗ੍ਹਾ ਜਿੱਥੇ ਖਲੋ ਕੇ ਤੁਰਕਾਂ ਦਾ ਮੁਕਾਬਲਾ ਕਰੀਏ, ਕੋਈ ਕਿਲਾ ਹੋਵੇ ਤਾਂ ਵੀ ਦੱਸ, ਕੋਈ ਮਾਰੂ ਸਥਲ ਦਾ ਇਲਾਕਾ ਹੋਵੇ ਤਾਂ ਵੀ ਦੱਸ। ਤੇ ਅੱਗੋਂ ਸੁਣ ਕੇ ਜੋਧ ਰਾਏ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਹੱਥ ਜੋੜ ਕੇ ਕਹਿਣ ਲੱਗਾ,
ਮਹਾਰਾਜ ਹੋਏ ਸੰਗਰ ਕੋਰ।
ਕਹਿਣ ਲੱਗਾ ਮਹਾਰਾਜ ਜੀ ਜੇ ਤੁਰਕ ਆ ਗਏ ਤੇ ਬੜਾ ਵੱਡਾ ਸੰਗਰ ਹੋਵੇਗਾ, ਤੁਰਕਾਂ ਦੇ ਆਉਣ ਤੇ ਬੜਾ ਵੱਡਾ ਘਮਾਸਾਨ ਜੰਗ ਹੋਵੇਗਾ।
ਅਹੇ ਦਿਲੇ ਸ਼ੁਰ ਕੀ ਬਹੁ ਸੈਨਾ,
ਕਿਉਂਕਿ ਮਹਾਰਾਜ ਬਾਦਸ਼ਾਹ ਸ਼ਾਹਜਹਾਨ ਕੋਲ 22 ਲੱਖ ਫੌਜਾਂ ਨੇ, 22 ਲੱਖ ਫੌਜ ਦਾ ਮਾਲਕ ਹੈ ਦਿੱਲੀ ਦਾ ਬਾਦਸ਼ਾਹ।
ਰਾਜ ਜਗਤ ਕੋ ਗਿਣਤੀ ਹੈ ਨਾ,
ਮਹਾਰਾਜ ਉਹਦੇ ਰਾਜ ਵਿੱਚ ਫੌਜਾਂ ਕਿੰਨੀਆਂ ਨੇ, ਵੱਖੋ ਵੱਖਰੇ ਨਵਾਬਾਂ ਕੋਲ ਵੱਖਰੀਆਂ ਫੌਜਾਂ ਨੇ, ਗਿਣਤੀ ਕੋਈ ਨੀ ਕਿੰਨੀ ਕੁ ਫੌਜ ਦਾ ਮਾਲਕ ਹੈ।
ਟਰੋ ਆਪ ਕਿਮ ਸਰਬਰ ਹੋਵੋ,
ਮਹਾਰਾਜ ਤੁਸੀਂ ਬਾਦਸ਼ਾਹ ਦੇ ਬਰਾਬਰ ਹੋ ਕੇ ਕਿਵੇਂ ਲੜੋਗੇ। ਜੋਧ ਰਾਏ ਮਹਾਰਾਜ ਜੀ ਨੂੰ ਕਹਿੰਦਾ ਮਹਾਰਾਜ ਉਹਦੇ ਕੋਲ ਤਾਂ ਫੌਜ ਬੜੀ ਵੱਡੀ ਹੈ, ਉਹਦੇ ਬਰਾਬਰ ਹੋ ਕੇ ਉਹਦੀ ਬਰਾਬਰੀ ਕਰਕੇ ਤੁਸੀਂ ਉਹਦੇ ਨਾਲ ਕਿਵੇਂ ਲੜੋਗੇ, ਉਹਦੇ ਨਾਲ ਕਿਵੇਂ ਜੰਗ ਕਰੋਗੇ।
ਤੋਪ ਜੰਬੂਰਨ ਕੋ ਗਨ ਜੋਵੋ,
ਮਹਾਰਾਜ ਉਹਦੇ ਕੋਲ ਤਾਂ ਹਜ਼ਾਰਾਂ ਦੀ ਗਿਣਤੀ ਚ ਤੋਪਾਂ ਨੇ, ਹਜ਼ਾਰਾਂ ਦੀ ਗਿਣਤੀ ਚ ਜੰਬੂਰ ਹਨ।
ਜੰਗਲ ਵਿਖੇ ਪ੍ਰਵੇਸ਼ੋ ਦੂਰ,
ਮਹਾਰਾਜ ਜੀ ਮੇਰੀ ਗੱਲ ਮੰਨੋ, ਤਾਂ ਉਹ ਇਹ ਮੰਨੋ ਵੀ ਤੁਸੀਂ ਇਸ ਜੰਗਲ ਦੇ ਇਲਾਕੇ ਚ ਕਿਤੇ ਦੂਰ ਅੱਗੇ ਲੰਘ ਜਾਓ। ਇਹ ਜੰਗਲ ਦਾ ਇਲਾਕਾ ਬੜਾ ਦੂਰ ਤੱਕ ਫੈਲਿਆ ਹੋਇਆ ਤੇ ਤੁਸੀਂ ਇਸ ਜੰਗਲ ਦੇ ਇਲਾਕੇ ਵਿੱਚ ਦੂਰ ਤੱਕ ਕਿਤੇ ਨਿਕਲ ਜਾਓ।
ਤਾਲ ਬਿਲੋ ਕੋ ਜੈ ਜਲ ਰੂਰ,
ਜੰਗਲ ਦੇ ਇਲਾਕੇ ਚ ਦੂਰ ਤਾਂ ਹੀ ਚਲੇ ਜਾਓ ਜਿੱਥੇ ਕੋਈ ਤਲਾਬ ਹੋਵੇ ਪਾਣੀ ਦਾ, ਤੇ ਪਾਣੀ ਦਾ ਤਲਾਬ ਵੇਖ ਕੇ ਉਥੇ ਜਾ ਕੇ ਡੇਰਾ ਕਰ ਲਓ।
ਤਿਸਕੇ ਤੀਰ ਰਾਖੀਏ ਡੇਰਾ,
ਉਸ ਤਲਾਬ ਦੇ ਨੇੜੇ ਜਾ ਕੇ ਕਿਨਾਰੇ ਤੇ ਜਾ ਕੇ ਤੁਸੀਂ ਡੇਰਾ ਕਰ ਲਓ।
ਭੇਜੇ ਲਸ਼ਕਰ ਸ਼ਾਹ ਕਨੇਰਾ,
ਜੇ ਬਾਦਸ਼ਾਹ ਸ਼ਾਹ ਜਹਾਨ ਲਸ਼ਕਰ ਭੇਜੇਗਾ, ਬਾਦਸ਼ਾਹ ਆਪਣੀਆਂ ਫੌਜਾਂ ਤੁਹਾਡੇ ਨਾਲ ਲੜਨ ਵਾਸਤੇ ਭੇਜੇਗਾ।
ਖੋਜ ਖੋਜ ਕਰੇ ਤਿਉਤ ਥਾਨ,
ਉਹ ਆਪੇ ਲੱਭ ਲੱਭ ਕੇ ਇਸ ਇਲਾਕੇ ਦੇ ਵਿੱਚ ਲੱਭਦੇ ਫਿਰਨਗੇ, ਤੁਹਾਨੂੰ ਇਸ ਜਗ੍ਹਾ ਦੇ ਵਿੱਚ ਆ ਕੇ ਲੱਭਦੇ ਫਿਰਨਗੇ।
ਹਟ ਜੈ ਹੈ ਹੋਏ ਕਰ ਵੈਰਾਨ,
ਮਹਾਰਾਜ ਜੀ ਲੱਭ ਲੱਭ ਕੇ ਤੁਹਾਨੂੰ ਆਪੇ ਹੈਰਾਨ ਜੇ ਹੋਏ ਮੁੜ ਜਾਣਗੇ, ਕਿਉਂਕਿ ਇੱਥੇ ਤਾਂ ਵਰਾਨਾ ਹੀ ਹੈ, ਦੂਰ ਤਾਂ ਹੀ ਜੰਗਲ ਹੀ ਜੰਗਲ ਹੈ। ਤੁਸੀਂ ਅੱਗੇ ਕਿਤੇ ਦੂਰ ਲੰਘ ਜਾਓ, ਜੰਗਲ ਚ ਲੁਕ ਕੇ ਬਹਿ ਜਾਓ ਕਿਸੇ ਤਲਾਬ ਦੇ ਕੰਢੇ ਤੇ, ਫੌਜਾਂ ਆਉਣਗੀਆਂ ਬਾਦਸ਼ਾਹ ਦੀਆਂ, ਉਹ ਆਪੇ ਇੱਥੇ ਲੱਭਦੇ ਫਿਰਨਗੇ, ਤੁਹਾਨੂੰ ਲੱਭ ਲੱਭ ਕੇ ਆਖਿਰਕਾਰ ਹੈਰਾਨ ਜੇ ਹੋਏ ਵਾਪਸ ਮੁੜ ਜਾਣਗੇ, ਉਹਨਾਂ ਦੇ ਹੱਥ ਕੁਝ ਨਹੀਂ ਲੱਗੇਗਾ।
ਜੰਗਲ ਵਿਖੇ ਸੋ ਪਰਵਿਸ਼ੈ ਨਾਈ,
ਮਹਾਰਾਜ ਉਹਨਾਂ ਨੇ ਅੱਗੇ ਜੰਗਲ ਵਿੱਚ ਤਾਂ ਜਾਣਾ ਨਹੀਂ, ਬਾਦਸ਼ਾਹ ਦੀਆਂ ਫੌਜਾਂ ਸੁੱਖ ਰਹਿਣੀਆਂ ਨੇ, ਉਹਨਾਂ ਨੂੰ ਜੰਗਲ ਦਾ ਇਲਾਕਾ ਮਹਾਰਾਜ ਉਹ ਤਾਂ ਕਿੱਥੇ ਉੱਥੇ ਆਉਣਗੇ, ਜੰਗਲ ਦੇ ਇਲਾਕੇ ਚ ਬਾਦਸ਼ਾਹ ਦੀ ਫੌਜ ਨੇ ਅੱਗੇ ਨਹੀਂ ਜਾਣਾ।
ਜਲ ਕੇ ਥਲ ਭੇਵ ਨਾ ਤਿੰਨ ਪਾਈ,
ਉਹਨਾਂ ਨੂੰ ਇਸ ਇਲਾਕੇ ਦਾ ਭੇਤ ਵੀ ਕੋਈ ਨੀ, ਵੀ ਪਾਣੀ ਕਿੱਥੇ ਲੱਭਣਾ, ਪਾਣੀ ਇੱਥੇ ਲੱਭਦਾ ਨੀ ਜੰਗਲ ਦੇ ਇਲਾਕੇ ਚ, ਪਾਣੀ ਦੇ ਹੱਥੋਂ ਦੁਖੀ ਹੋਏ ਜਦੋਂ ਉਹਨਾਂ ਨੂੰ ਪੀਣ ਨੂੰ ਪਾਣੀ ਨਾ ਮਿਲੇਗਾ, ਵਰਤਣ ਨੂੰ ਪਾਣੀ ਨਾ ਮਿਲੇਗਾ, ਆਪੇ ਦੁਖੀ ਹੋ ਕੇ ਵਾਪਸ ਮੁੜ ਜਾਣਗੇ।
ਲਾਹੌਰ ਕੈ ਦਿੱਲੀ ਚੱਲ ਜਾਏ,
ਜਾਂ ਲਾਹੌਰ ਨੂੰ ਚਲੇ ਜਾਣਗੇ ਵਾਪਸ, ਜਾਂ ਦਿੱਲੀ ਨੂੰ ਚਲੇ ਜਾਣਗੇ।
ਬਹੁਰ ਪ੍ਰਵੇਸ਼ੋ ਇਸ ਥਲ ਆਏ,
ਜਦੋਂ ਫੌਜ ਤੁਰਕਾਂ ਦੀ ਵਾਪਸ ਟੁਰ ਜਾਏਗੀ, ਤੁਸੀਂ ਫੇਰ ਇੱਥੇ ਆ ਜਾ ਜੇ ਜਿੱਥੇ ਹੁਣ ਬੈਠੇ ਹੋ। ਜਦੋਂ ਤੁਰਕ ਚਲੇ ਜਾਣਗੇ ਮਹਾਰਾਜ, ਜੰਗ ਕਰਨਾ ਹੀ ਨਹੀਂ ਪੈਣਾ, ਉਹ ਆਪੇ ਹੀ ਵੇਖ ਵਾਕ ਕੇ ਆਲੇ ਦੁਆਲੇ ਭਾਲ ਕੇ ਸਾਰੀ ਜਗ੍ਹਾ ਲੰਘ ਜਾਣਗੇ, ਉਹਨਾਂ ਕੋਲ ਅੱਗੇ ਤੇ ਜਾਇਆ ਨਹੀਂ ਜਾਣਾ ਜੰਗਲ ਦੇ ਇਲਾਕੇ ਚ। ਪਿਆਸ ਨਾਲ ਧਿਆਏ ਹੋਏ ਵਾਪਸ ਮੁੜ ਜਾਣਗੇ, ਜਾਂ ਲਾਹੌਰ ਨੂੰ ਜਾਣਗੇ, ਜਾਂ ਦਿੱਲੀ ਨੂੰ ਜਾਣਗੇ, ਤੇ ਜਦੋਂ ਚਲੇ ਜਾਣਗੇ ਤੇ ਉਹਨਾਂ ਦੇ ਜਾਣ ਤੋਂ ਬਾਅਦ ਤੁਸੀਂ ਫੇਰ ਇੱਥੇ ਆ ਕੇ ਰਹਿਣ ਲੱਗ ਪਿਆ ਜੇ।
ਬਿਬਦ ਬਿਲਾਸ ਕਰੋ ਹਰ ਖਾਵੋ,
ਅਨੇਕਾਂ ਪ੍ਰਕਾਰ ਦੇ ਕੌਤਕ ਕਰੋ ਤੇ ਆਨੰਦ ਮਾਣੋ ਸਤਿਗੁਰੂ ਜੀ।
ਸਿੱਖ ਸੰਗਤ ਕੋ ਸੁਖੀ ਉਪਜਾਵੋ,
ਤੁਹਾਨੂੰ ਜੰਗ ਕਰਨ ਦੀ ਲੋੜ ਹੀ ਨਹੀਂ, ਤੁਹਾਨੂੰ ਸ਼ਸਤਰ ਚੁੱਕਣ ਦੀ ਲੋੜ ਹੀ ਨਹੀਂ, ਤੁਸੀਂ ਆ ਕੇ ਆਨੰਦ ਨਾਲ ਰਹੋ, ਤੁਰਕ ਚਲੇ ਜਾਣਗੇ, ਤੁਸੀਂ ਆਪਣੇ ਸਿੱਖਾਂ ਨੂੰ ਸੁੱਖ ਬਖਸ਼ੋ।
ਇਸ ਪ੍ਰਕਾਰ ਕੋ ਮਤ ਹੈ ਏਕ,
ਮਹਾਰਾਜ ਜੀ ਮੇਰਾ ਤਾਂ ਇਸ ਪ੍ਰਕਾਰ ਦਾ ਇਹ ਮਤ ਹੈ ਵੀ ਤੁਹਾਨੂੰ ਲੜਨ ਦੀ ਕੋਈ ਲੋੜ ਨਹੀਂ, ਤੁਰਕਾਂ ਦੀ ਫੌਜ ਆਏਗੀ ਆਪੇ ਲੱਭ ਲਭਾ ਕੇ ਚਲੇ ਜਾਣਗੇ, ਉਹਨਾਂ ਨੂੰ ਤੁਸੀਂ ਲੱਭਣਾ ਨਹੀਂ, ਤੇ ਮਹਾਰਾਜ ਜੰਗ ਵੀ ਟਲ ਜਾਏਗਾ, ਮੇਰਾ ਤਾਂ ਇਹ ਮਤ ਹੈ।
ਬਿਨ ਬਿਖਾਦ ਹੈ ਜਲਦ ਵਿਵੇਕ,
ਮਹਾਰਾਜ ਜੀ ਏਦਾਂ ਜੰਗ ਤੋਂ ਬਿਨਾਂ ਹੀ ਤੁਹਾਡਾ ਛੁਟਕਾਰਾ ਰਹੇਗਾ, ਤੁਹਾਨੂੰ ਜੰਗ ਯੁੱਧ ਲੜਨਾ ਹੀ ਨਹੀਂ ਪਵੇਗਾ।
ਸ਼੍ਰੀ ਹਰਗੋਬਿੰਦ ਸੁਮਤ ਨਿਧਾਨ,
ਸੁਮਤ ਦੇ ਖਜ਼ਾਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ।
ਸੁਨਤ ਜੋਧ ਤੇ ਕੀਨ ਬਖਾਨ,
ਜਦੋਂ ਜੋਧ ਰਾਏ ਨੇ ਬੇਨਤੀ ਕੀਤੀ ਤੇ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ, ਕਹਿਣ ਲੱਗੇ
ਇਹ ਮਤ ਨਹੀਂ ਪਸੰਦ ਹਮਾਰੇ।
ਮਹਾਰਾਜ ਜੀ ਕਹਿੰਦੇ ਜੋਧ ਰਾਏ, ਆ ਜਿਹੜਾ ਤੇਰਾ ਮਤ ਹੈ ਇਹ ਸਾਨੂੰ ਪਸੰਦ ਨਹੀਂ, ਲੁਕਣ ਵਾਲਾ ਛੁਪਣ ਵਾਲਾ, ਆ ਤੇਰਾ ਮਤ ਜਿਹੜਾ ਨਾ ਇਹ ਸਾਨੂੰ ਪਸੰਦ ਨਹੀਂ।
ਹੋਏ ਨਾ ਜੰਗ ਨਾ ਸ਼ਤਰੂ ਮਾਰੇ,
ਜੇ ਜੰਗ ਹੀ ਨਾ ਹੋਵੇਗਾ ਤੇ ਅਸੀਂ ਦੁਸ਼ਮਣਾਂ ਨੂੰ ਕਿਵੇਂ ਮਾਰਾਂਗੇ, ਅਸੀਂ ਤਾਂ ਚੁਣ ਚੁਣ ਕੇ ਮਾਰਨੇ ਨੇ ਦੁਸ਼ਮਣ, ਤੇ ਜੇ ਜੰਗ ਹੀ ਨਾ ਹੋਵੇਗਾ ਤੇ ਅਸੀਂ ਨਾ ਦੁਸ਼ਮਣਾਂ ਨੂੰ ਦੋਖੀਆਂ ਨੂੰ ਕਿਵੇਂ ਮਾਰਾਂਗੇ।
ਸ਼ਾਹ ਸੈਤ ਗਨ ਤੁਰਕ ਬਖਾਨੇ,
ਤੇ ਜੇ ਅਸੀਂ ਲੁਕ ਗਏ ਤੇ ਆ ਤੁਰਕ ਵਾਪਸ ਜਾਣਗੇ, ਜਿਹੜੀ ਫੌਜ ਆਏਗੀ ਵਾਪਸ ਮੁੜੇਗੀ, ਇਹ ਵਾਪਸ ਜਾ ਕੇ ਬਾਦਸ਼ਾਹ ਸ਼ਾਹ ਜਹਾਨ ਨੂੰ ਕਹਿਣਗੇ,
ਲੜੇ ਨਾ ਅਬ ਔਰ ਮੈਂ ਡਰ ਮਾਨੇ,
ਇਹ ਜਾ ਕੇ ਬਾਦਸ਼ਾਹ ਕੋਲ ਕਹਿਣਗੇ ਵੇਖਿਆ ਸਾਡੇ ਡਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਲੁਕ ਗਏ, ਉਹਨਾਂ ਨੇ ਆ ਕੇ ਸਾਡੇ ਨਾਲ ਜੰਗ ਹੀ ਨਹੀਂ ਕੀਤਾ, ਉਹ ਤਾਂ ਸਾਨੂੰ ਫਿਰ ਡਰਿਆ ਸਮਝਣਗੇ, ਉਹ ਤਾਂ ਇਹੀ ਗੱਲਾਂ ਕਰਨਗੇ ਨਾ ਵੀ ਗੁਰੂ ਹਰਗੋਬਿੰਦ ਡਰ ਗਏ, ਜਿਹੜੇ ਆ ਕੇ ਲੜ ਨਹੀਂ ਸਕੇ, ਸਾਡੇ ਨਾਲ ਮੁਕਾਬਲਾ ਨਹੀਂ ਕਰ ਸਕੇ, ਏਦਾਂ ਦੀਆਂ ਗੱਲਾਂ ਫਿਰ ਤੁਰਕ ਬਾਦਸ਼ਾਹ ਕੋਲ ਕਰਨਗੇ।
ਪਲਟਾ ਲੈਨ ਤੁਰੰਗਮ ਕੇਰਾ,
ਉਹਨਾਂ ਨੇ ਆਪਣੇ ਘੋੜਿਆਂ ਦਾ ਬਦਲਾ ਲੈਣਾ ਹੈ।
ਤੋਰਣ ਚਈਅਤ ਕਰਨ ਬਡੇਰਾ,
ਫਿਰ ਸਾਨੂੰ ਜੰਗ ਕਰਨਾ ਹੀ ਪਏਗਾ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਨਾਂ ਨੂੰ ਕੋਈ ਵਰਤ ਕੇ ਆਖੇ ਕਿ ਗੁਰੂ ਡਰ ਗਿਆ। ਗੁਰੂ ਅਸੀਂ ਡਰਨ ਵਾਲਿਆਂ ਚੋਂ ਨਹੀਂ, ਅਸੀਂ ਤਾਂ ਜਾਣ ਬੁੱਝ ਕੇ ਆਪ ਇਹ ਸਾਰੀ ਖੇਡ ਰਚੀ ਹੈ, ਜੰਗ ਕਰਨ ਵਾਸਤੇ ਤਾਂ ਰਚੀ ਹੈ ਕਿ ਜੰਗ ਲੜਾਂਗੇ, ਤੇ ਇਸ ਕਰਕੇ ਹੁਣ ਅਸੀਂ ਜੰਗ ਕਰਨ ਤੋਂ ਪਿੱਛੇ ਨਹੀਂ ਹਟਣਾ।
ਸ਼ਸਤਰ ਤੁਰੰਗਮ ਸੈਨਾ ਰੱਖਣ,
ਆ ਘੋੜੇ ਰੱਖਣ ਦਾ ਜਾਂ ਸ਼ਸਤਰ ਰੱਖਣ ਦਾ ਜਾਂ ਇਹ ਫੌਜਾਂ ਰੱਖਣ ਦਾ ਜਿਹੜਾ ਲਾਭ ਹੈ,
ਹੋਤ ਸਫਲ ਸੰਘਰ ਕੇ ਕਾਖਨ,
ਇਹ ਸ਼ਸਤਰ ਰੱਖੇ ਹੋਏ, ਘੋੜੇ ਰੱਖੇ ਹੋਏ, ਫੌਜਾਂ ਰੱਖੀਆਂ ਹੋਈਆਂ ਤਾਂ ਹੀ ਸਫਲੀਆਂ ਨੇ ਜੇ ਜੰਗ ਲੜਾਂਗੇ। ਤੇ ਜੇ ਜੰਗ ਨਹੀਂ ਲੜਦੇ ਤੇ ਫਿਰ ਆ ਸ਼ਸਤਰਾਂ ਦਾ ਕੀ ਕੰਮ ਹੈ ਸਾਡੇ ਕੋਲ? ਜੇ ਜੰਗ ਹੀ ਨਹੀਂ ਲੜਨਾ ਤੇ ਫਿਰ ਇਹ ਸ਼ਸਤਰ ਰੱਖਿਆ ਦਾ ਕੀ ਕੰਮ ਹੈ? ਇਹ ਤਾਂ ਹੀ ਸਫਲੇ ਹੋਣਗੇ ਜੇ ਜੰਗ ਲੜਾਂਗੇ।
ਤੁਰਕਨ ਸਾਥ ਲਰਨ ਗੁਣ ਕਨੇ, ਮਾਰੇ ਦੇਵਪੁਰ ਬਾਸਾ ਬਨੇ।
ਮਹਾਰਾਜ ਜੀ ਕਹਿੰਦੇ ਜੋਧ ਰਾਏ, ਇਹਨਾਂ ਤੁਰਕਾਂ ਨਾਲ ਲੜਨ ਦੇ ਵਿੱਚ ਬੜਾ ਵੱਡਾ ਗੁਣ ਹੈ। ਜੇ ਤੁਰਕਾਂ ਨਾਲ ਲੜਾਂਗੇ ਨਾ ਤੇ ਇਹਦੇ ਚ ਬੜਾ ਵੱਡਾ ਗੁਣ ਹੈ। ਜੇ ਲੜਦਿਆਂ ਮਰ ਗਏ ਤੇ ਅੱਗੇ ਬੈਕੁੰਠ ਵਿੱਚ ਸੱਚਖੰਡ ਦੀ ਪ੍ਰਾਪਤੀ ਹੋਵੇਗੀ। ਜੇ ਲੜਦਿਆਂ ਸ਼ਹੀਦ ਹੋ ਗਏ ਤੇ ਅੱਗੇ ਬੈਕੁੰਠ ਵਿੱਚ ਸੱਚਖੰਡ ਦੀ ਪ੍ਰਾਪਤੀ ਹੋਵੇਗੀ।
ਅਨਕ ਪ੍ਰਕਾਰਨ ਕੇ ਸੁਖ ਪਾਏ, ਜਨਮ ਜਨਮ ਕੇ ਕਸ਼ਟ ਮਿਟਾਏ।
ਅਨੇਕਾਂ ਪ੍ਰਕਾਰ ਦੇ ਸੁਖ ਪ੍ਰਾਪਤ ਹੋਣਗੇ ਤੇ ਜਨਮ ਜਨਮਾਂਤਰਾਂ ਦੇ ਕਸ਼ਟ ਉਹ ਮਿਟ ਜਾਣਗੇ, ਫਿਰ ਜਨਮ ਮਰਨ ਦੇ ਚੱਕਰਾਂ ਚ ਨਹੀਂ ਪੈਣਾ ਪਵੇਗਾ।
ਜੀਵਤ ਜਸ ਥੀਵਤ ਜਗ ਮਾਈ,
ਜੇ ਲੜ ਕੇ ਜਿਉਂਦੇ ਰਹੇ, ਤੁਰਕਾਂ ਨਾਲ ਲੜ ਕੇ ਤੁਰਕਾਂ ਨੂੰ ਮਾਰ ਕੇ ਜਿਉਂਦੇ ਰਹੇ ਤੇ ਫਿਰ ਦੁਨੀਆਂ ਚ ਜਸ ਹੋਵੇਗਾ, ਦੁਨੀਆਂ ਚ ਸੋਭਾ ਹੋਵੇਗੀ।
ਸੁਖ ਭੋਗਤ ਹੋਏ ਬਿਘਨ ਬਿਨਾਈ,
ਫਿਰ ਬਿਘਨਾਂ ਦਾ ਨਾਸ ਹੋਵੇਗਾ। ਸਾਰੇ ਸੁਖ ਭੋਗਣ ਵਾਸਤੇ ਮਾਤ ਲੋਕ ਦੀ ਧਰਤੀ ਤੇ ਮਿਲਣਗੇ ਸੂਰਮੇ ਨੂੰ।
ਲੋਕ ਜੇ ਦੋਨੋ ਹਲਤ ਪਲੰਤੇ,
ਜਿਹੜਾ ਦੋਵੇਂ ਜਹਾਨਾਂ ਦਾ ਸੁਖ ਹੈ ਨਾ, ਲੋਕ ਤੇ ਪਰਲੋਕ ਦਾ ਜਿਹੜਾ ਸੁਖ ਹੈ,
ਸੁਪਟਨ ਕੀ ਪੁੱਜ ਸੋ ਲਟਕੰਤੇ।
ਜੋਧ ਰਾਏ ਉਹ ਸੂਰਮੇ ਦੇ ਦੋਹਾਂ ਡੋਲਿਆਂ ਨਾਲ ਬੱਧਾ ਹੋਇਆ, ਇੱਕ ਡੋਲੇ ਨਾਲ ਲੋਕ ਬੱਧਾ ਹੋਇਆ, ਇੱਕ ਡੋਲੇ ਨਾਲ ਪਰਲੋਕ ਬੱਧਾ ਹੋਇਆ। ਜੇ ਮਰ ਕੇ ਸ਼ਹੀਦ ਹੋ ਜਾਏ ਸੂਰਮਾ ਤੇ ਪਰਲੋਕ ਦਾ ਸੁਖ, ਤੇ ਜੇ ਦੁਸ਼ਮਣ ਨੂੰ ਮਾਰ ਕੇ ਜੰਗ ਦੇ ਮੈਦਾਨ ਚ ਜਿੱਤ ਜਾਵੇ ਤੇ ਫਿਰ ਇਸ ਲੋਕ ਦਾ ਸੁਖ, ਦੋਹਾਂ ਜਹਾਨਾਂ ਦਾ ਸੁਖ ਸੂਰਮੇ ਦੇ ਡੋਲਿਆਂ ਨਾਲ ਬੱਧਾ ਹੋਇਆ ਹੈ।
ਹਮ ਛਤਰੀ ਕਿਮ ਛੋਰੇ ਰਨ ਕੋ, ਅਬੇ ਮਨੋਰਥ ਹੋਏ ਇਸ ਮਨ ਕੋ।
ਅਸੀਂ ਛਤਰੀ ਹਾਂ, ਛਤਰੀ ਇਸ ਕਰਕੇ ਜੋਧ ਰਾਏ, ਅਸੀਂ ਇਹ ਜੰਗ ਦਾ ਮਨੋਰਥ ਕਿਵੇਂ ਛੱਡ ਸਕਦੇ ਹਾਂ? ਅਸੀਂ ਇਹ ਜੰਗ ਦਾ ਮਾਹੌਲ ਬਣਿਆ ਹੋਵੇ ਤੇ ਅਸੀਂ ਕਿਵੇਂ ਤਿਆਗ ਸਕਦੇ ਹਾਂ, ਕਿਵੇਂ ਛੱਡ ਸਕਦੇ ਹਾਂ?
ਦੇਖੋ ਜਬੇ ਪੜੇ ਸੰਗਰਾਮੋ,
ਦੇਖਿਆ ਜੇ ਜਦੋਂ ਇਹ ਜੰਗ ਹੋਵੇਗਾ, ਜਦੋਂ ਸੰਗਰਾਮ ਮਚੇਗਾ।
ਸ਼ਤਰੂ ਪਠਾਵੋ ਜਮ ਕੇ ਤਾਮੋ,
ਮੈਂ ਇਹਨਾਂ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਚ ਮਾਰ ਮਾਰ ਕੇ ਜਮਪੁਰੀ ਨੂੰ ਭੇਜਾਂਗਾ।
ਪਯੋ ਯੁੱਧ ਯੁਗ ਸਮੇ ਹਮਾਰਾ,
ਪਹਿਲਾਂ ਵੀ ਦੋ ਸਮੇ ਜੰਗ ਹੋ ਚੁੱਕਾ ਹੈ।
ਅਬ ਵਿਸ਼ਾਲ ਹੀ ਪਰੇ ਅਖਾੜਾ,
ਹੁਣ ਵੀ ਬੜਾ ਵੱਡਾ ਵਿਸ਼ਾਲ ਅਖਾੜਾ ਰਚਿਆ ਜਾਏਗਾ ਜੰਗ ਦਾ।
ਸ਼ਸਤਰ ਸਮੇਤ ਬੜੇ ਉਮਰਾਵ,
ਬੜੇ ਬੜੇ ਉਮਰਾਵ ਸ਼ਸਤਰਾਂ ਦੇ ਸਮੇਤ ਚੜ ਕੇ ਆਉਣਗੇ।
ਮਾਰੇ ਪੁਨ ਦਫਨੇ ਰਣ ਥਾਮ,
ਉਹਨਾਂ ਵੱਡੇ ਵੱਡੇ ਅਫਸਰਾਂ ਨੂੰ ਮਾਰ ਕੇ, ਵੱਡੇ ਵੱਡੇ ਅਹਿਲਕਾਰ ਉਮਰਾਵ ਜਿਹੜੇ ਆਉਣਗੇ ਉਹਨਾਂ ਨੂੰ ਮਾਰ ਕੇ, ਅਸੀਂ ਜਿਸ ਜੰਗ ਭੂਮੀ ਚੋਂ ਲੜਨ ਆਉਣਗੇ ਨਾ ਉਸੇ ਰਣ ਭੂਮੀ ਦੇ ਮੈਦਾਨ ਵਿੱਚ ਉਹਨਾਂ ਨੂੰ ਦਫਨ ਕਰਾਂਗੇ।
ਉੱਪਰ ਬੈਠਕ ਬਣੇ ਅਮਾਰੀ,
ਉਹਨਾਂ ਨੂੰ ਥੱਲੇ ਜ਼ਮੀਨ ਚ ਗੱਡ ਕੇ ਦਫਨ ਕਰਕੇ ਉੱਤੇ ਦਮਦਮਾ ਬਣਾ ਕੇ ਚੌਂਕੜਾ ਮਾਰ ਕੇ ਅਸੀਂ ਬੈਠਾਂਗੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਮਾਰ ਕੇ ਉਹਨਾਂ ਦੁਸ਼ਮਣਾਂ ਨੂੰ, ਥੱਲੇ ਦਫਨ ਕਰਕੇ ਉੱਤੇ ਅਸੀਂ ਬੈਠਾਂਗੇ।
ਬੈਠੇ ਬੋਲੇ ਸਾਥ ਤੁਮਾਰੀ,
ਤੁਹਾਡੇ ਨਾਲ ਬਹਿ ਕੇ ਗੱਲਾਂ ਬਾਤਾਂ ਕਰਾਂਗੇ ਉੱਤੇ ਉਹਨਾਂ ਦੇ ਦਮਦਮਾ ਬਣਾ ਕੇ।
ਲੜਬੇ ਹੇਤ ਬਤਾਵੋ ਥਾਨ,
ਬਸ ਜੋਧ ਰਾਏ ਤੂੰ ਲੜਨ ਦੀ ਜਗ੍ਹਾ ਦੱਸ ਵੀ ਲੜਾਈ ਕਿੱਥੇ ਕਰੀਏ। ਤੂੰ ਇਹ ਨਾ ਦੱਸ ਕਿ ਲੜਾਈ ਨਾ ਕਰੋ, ਤੂੰ ਇਹ ਦੱਸ ਵੀ ਲੜਾਈ ਕਰੀਏ ਕਿਹੜੀ ਜਗ੍ਹਾ ਤੇ, ਸਾਨੂੰ ਜਗ੍ਹਾ ਬਾਰੇ ਮੁਕਰਰ ਕਰਕੇ ਦੱਸ।
ਜਹਾਂ ਪਰੇ ਤੁਰਕਨ ਕਮਸਾਨ,
ਜਿੱਥੇ ਅਸੀਂ ਤੁਰਕਾਂ ਨਾਲ ਕਮਾਸਾਨ ਜੰਗ ਕਰ ਸਕੀਏ।
ਰਣ ਤਜਬੋ ਮੋਏ ਨੈ ਮਨ ਪਾਵੇ,
ਕਿਉਂਕਿ ਜੰਗ ਦੇ ਮੈਦਾਨ ਨੂੰ ਛੱਡਣਾ ਜਾਂ ਰਣ ਨੂੰ ਛੱਡਣਾ ਇਹ ਮੇਰੇ ਮਨ ਨੂੰ ਨਹੀਂ ਪਾਉਂਦਾ।
ਅਹੇ ਉਚਿਤ ਲੜਬੇ ਜਸ ਪਾਵੇ,
ਕਿਉਂਕਿ ਲੜ ਕੇ ਹੀ ਜੰਗ ਦੇ ਮੈਦਾਨ ਚ ਜਸ ਪ੍ਰਾਪਤ ਹੋਵੇਗਾ, ਵਡਿਆਈ ਪ੍ਰਾਪਤ ਹੋਵੇਗੀ।
ਜੋਧ ਰਾਏ ਲੱਖ ਸਤ ਗੋਰੇ ਆਸ਼ੇ,
ਜੋਧ ਰਾਏ ਨੇ ਸਤਿਗੁਰਾਂ ਦਾ ਆਸ਼ਾ ਸਮਝਿਆ।
ਹਰਖਤ ਮੁਕਤੇ ਪਾਕ ਪ੍ਰਕਾਸ਼ੇ,
ਜੋਧ ਰਾਏ ਵੀ ਬੜਾ ਸੂਰਮਾ ਸੀ ਆਖਿਰਕਾਰ, ਇਹ ਬੜਾ ਖੁਸ਼ ਹੋਇਆ ਤੇ ਸਤਿਗੁਰਾਂ ਨੂੰ ਕਹਿਣ ਲੱਗਾ।
ਤਨ ਗੁਰੂ ਸਭ ਕਿਛ ਤੁਮ ਹਾਥ, ਚਾਹੋ ਸੋ ਕਰੋ ਬਾਕ ਕੇ ਸਾਥ।
ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਧਨ ਹੋ, ਤੁਹਾਨੂੰ ਸਭ ਕੁਝ ਤੁਹਾਡੇ ਹੱਥ ਚ। ਮਹਾਰਾਜ ਲੜਨਾ ਤਾਂ ਇੱਕ ਪਾਸੇ ਰਿਹਾ, ਤੁਸੀਂ ਆਪਣਾ ਬਚਨ ਹੀ ਕਰਦੇ ਹੋ ਨਾ, ਬਚਨ ਨਾਲ ਹੀ ਮਾਰ ਸਕਦੇ ਹੋ ਜੇ ਤੁਸੀਂ ਚਾਹੋ ਤੇ। ਮਹਾਰਾਜ ਆਪਣੇ ਵਾਕਾਂ ਨਾਲ ਹੀ ਮਾਰ ਸਕਦੇ ਹੋ ਦੁਸ਼ਮਣਾਂ ਨੂੰ।
ਲੜਬੇ ਤੇ ਕਿਉਂ ਹੋਏ ਨਾ ਸਕਈ,
ਮਹਾਰਾਜ ਬਚਨ ਨਾਲ ਮਾਰ ਸਕਦੇ ਹੋ। ਜੇ ਤੁਸੀਂ ਲੜਨ ਲੱਗ ਪੋ ਜੰਗ ਦੇ ਮੈਦਾਨ ਚ ਤੇ ਭਲਾ ਕਿਉਂ ਨਾ ਦੁਸ਼ਮਣ ਮਰੇਗਾ, ਉਹਨਾਂ ਨੂੰ ਤਾਂ ਮਰਨਾ ਹੀ ਪਵੇਗਾ।
ਮਰੇ ਸ਼ਤਰ ਰਿਸ ਕਰ ਜੋ ਤਕਈ,
ਮਹਾਰਾਜ ਜਿਹਦੇ ਵੱਲ ਤੁਸੀਂ ਰਿਸ ਨਾਲ ਵੇਖ ਲੈਂਦੇ ਹੋ ਦੁਸ਼ਮਣ ਖੜਾ ਖੜੋਤਾ ਮਰ ਜਾਂਦਾ ਹੈ।
ਇਹਾਂ ਲੜਨ ਕੋ ਕਾਤ ਸੁਣੀ ਜੈ,
ਮਹਾਰਾਜ ਹੁਣ ਸੁਣੋ ਵੀ ਇੱਥੇ ਲੜਿਆ ਕਿੱਥੇ ਜਾ ਸਕਦਾ, ਉਹ ਜਗ੍ਹਾ ਹੁਣ ਮੈਂ ਆਪ ਜੀ ਨੂੰ ਦਾ ਦੱਸਦਾ ਹਾਂ।
ਭਰਿਓ ਤਾਲ ਜਲ ਜਹਾਂ ਲਖੀ ਜੈ,
ਮਹਾਰਾਜ ਉੱਥੇ ਲੜਿਆ ਜਾ ਸਕਦਾ ਜਿੱਥੇ ਸਰੋਵਰ ਹੋਵੇ ਪਾਣੀ ਦਾ, ਤਲਾਬ ਹੋਵੇ ਪਾਣੀ ਦਾ ਭਰਿਆ ਹੋਵੇ।
ਜੋ ਦਿਸ਼ਮੈ ਉਜਾਰ ਹੋਏ ਪਾਰੀ,
ਇੱਕੋ ਤਲਾਬ ਹੋਵੇ ਪਾਣੀ ਦਾ, ਬਾਕੀ ਚਾਰੇ ਪਾਸੇ ਉਜਾੜ ਹੀ ਉਜਾੜ ਹੋਵੇ, ਜੰਗਲ ਹੀ ਜੰਗਲ ਹੋਵੇ।
ਹੋ ਜੇ ਉਪਾਏ ਨਹੀਂ ਕਿਤ ਬਾਰੀ,
ਪਾਣੀ ਨੇੜੇ ਤੇੜੇ ਹੋਰ ਕਿਤੇ ਮਿਲੇ ਹੀ ਨਾ, ਬਸ ਉਹ ਤਲਾਬ ਚ ਹੀ ਪਾਣੀ ਹੋਵੇ, ਹੋਰ ਨੇੜੇ ਤੇੜੇ ਕਿਤੇ ਕੋਈ ਪਾਣੀ ਨਾ ਮਿਲੇ, ਪਾਣੀ ਨਾ ਲੱਭੇ।
ਸੋ ਸਰੋਵਰ ਘੇਰੋ ਚੋਂ ਔਰ,
ਇਹੋ ਜਿਹਾ ਸਰੋਵਰ ਹੋਵੇ ਉਹਨੂੰ ਚਾਰੇ ਪਾਸਿਓਂ ਘੇਰ ਲਓ, ਉਹ ਪਾਣੀ ਆਪਣੇ ਕਬਜ਼ੇ ਚ ਕਰ ਲਓ, ਤੁਰਕ ਚੜ ਕੇ ਆਉਣਗੇ, ਬਸ ਉਹ ਆਉਣਗੇ ਜਲ ਛੱਕ ਛੱਕ ਕੇ ਮਾਰੀ ਜਾਣਾ, ਤੁਰਕਾਂ ਨੂੰ ਪੀਣ ਨੂੰ ਪਾਣੀ ਨਹੀਂ ਲੱਭਣਾ। ਜਦੋਂ ਲੜਨਗੇ ਬੰਦੇ ਪਸੀਨੋ ਪਸੀਨੀ ਹੋਣਗੇ ਤੇ ਗਰਮੀ ਨਾਲ ਪਾਣੀ ਮੰਗਦੇ ਨੇ ਸੂਰਮੇ, ਪਾਣੀ ਉਹਨਾਂ ਨੂੰ ਮਿਲਣਾ ਨੀ, ਉਹਨਾਂ ਨੇ ਧਿਆਇਆ ਹੀ ਮਰ ਜਾਣਾ। ਮਹਾਰਾਜ ਜੀ ਇਸ ਵਿਧੀ ਦੇ ਨਾਲ ਤੁਸੀਂ ਲੜਨਾ ਕਰੋ।
ਪਾਏ ਨਾ ਹਲੇ ਪਰੇ ਬੜ ਜੋਰ,
ਸਰੋਵਰ ਦੇ ਪਾਣੀ ਨੂੰ ਘੇਰਾ ਪਾ ਲਓ ਤੇ ਆਪਣੀਆਂ ਫੌਜਾਂ ਦੇ ਪੈਰ ਨਾ ਹਿੱਲਣ, ਜੋਰ ਨਾਲ ਉਸ ਪਾਣੀ ਤੇ ਕਬਜ਼ਾ ਕਰਕੇ ਲੜੀ ਜਾਣ।
ਕਿਤਕ ਕਾਲ ਜਬ ਯੁੱਧ ਪ੍ਰਕਾਸ਼ੇ,
ਇੱਦਾਂ ਜਦੋਂ ਮਹਾਰਾਜ ਜੀ ਕੁਝ ਕਾਲ ਤੱਕ ਸਮੇਂ ਤੱਕ ਯੁੱਧ ਹੋਵੇਗਾ।
ਰਿਪਗਨ ਕੋ ਬੋਲਾ ਗੇ ਪਿਆਸੇ,
ਫਿਰ ਦੁਸ਼ਮਣਾਂ ਨੂੰ ਪਿਆਸ ਲੱਗੇਗੀ, ਜਦੋਂ ਦੁਸ਼ਮਣਾਂ ਨੂੰ ਲੜਦਿਆਂ ਨੂੰ ਪਿਆਸ ਲੱਗੇਗੀ।
ਕਿਤਕ ਮਰੇ ਸ਼ਸਤਰ ਕੇ ਮਾਰੇ,
ਕਈ ਤੁਰਕ ਤਾਂ ਸ਼ਸਤਰਾਂ ਨਾਲ ਹੀ ਮਾਰੇ ਜਾਣਗੇ, ਹਥਿਆਰਾਂ ਨਾਲ ਹੀ ਮਾਰੇ ਜਾਣਗੇ।
ਕਿਤਕ ਚੈਤ ਜਲ ਕੋ ਤਿਸ ਬਾਰੇ,
ਜਿਹੜੇ ਬਚੇ ਹੋਣਗੇ ਉਹ ਪਾਣੀ ਮੰਗਣਗੇ, ਉਹ ਕਹਿਣਗੇ ਪੀਣ ਨੂੰ ਪਾਣੀ ਮਿਲ ਜਾਏ।
ਹੋ ਜੀ ਉਪਾਏ ਨਹੀਂ ਜਿਸ ਕਾਲਾ,
ਪਾਣੀ ਉਹਨਾਂ ਨੂੰ ਮਿਲਣਾ ਨੀ ਨੇੜੇ ਤੇੜੇ ਕਿਤੇ, ਪਾਣੀ ਲੱਭਣਗੇ ਪਾਣੀ ਪੀਣ ਨੂੰ ਉਹਨਾਂ ਨੂੰ ਮਿਲਣਾ ਨਹੀਂ, ਉਹ ਵੇਖਣਗੇ ਆਲੇ ਦੁਆਲੇ ਪਿਆਸ ਦੇ ਨਾਲ।
ਤਬ ਪਾਜੇ ਤਰ ਤਰਾਸ ਵਿਸਾਲਾ,
ਮਹਾਰਾਜ ਜਦੋਂ ਪਾਣੀ ਮਿਲੇਗਾ ਹੀ ਨਾ ਤੁਰਕਾਂ ਨੂੰ, ਆਪੇ ਡਰ ਦੇ ਨਾਲ ਹੀ ਭੱਜ ਜਾਣਗੇ ਵੀ ਇੱਥੇ ਪਿਆਸੇ ਮਰਨ ਨਾਲੋਂ ਚੰਗਾ ਵੀ ਵਾਪਸ ਜਾਈਏ। ਏਦਾਂ ਮਹਾਰਾਜ ਤੁਰਕਾਂ ਦਾ ਨੁਕਸਾਨ ਹੋ ਸਕਦਾ, ਏਦਾਂ ਤੁਰਕਾਂ ਨੂੰ ਭਾਜ ਪੈ ਸਕਦੀ ਹੈ।
ਬਹੁਰ ਨ ਜਾਣਦੇ ਸੁਖ ਸੇਤੀ,
ਜੇ ਤੁਰਕ ਦੌੜਨਗੇ ਪਿਆਸ ਦੇ ਨਾਲ ਤੇ ਅਸੀਂ ਕਿਹੜਾ ਉਹਨਾਂ ਨੂੰ ਸੁਖ ਨਾਲ ਜਾਣ ਦਿਆਂਗੇ, ਉਹਨਾਂ ਨੂੰ ਦੌੜਦਿਆਂ ਨੂੰ ਮਾਰਾਂਗੇ। ਭਜਾ ਭਜਾ ਕੇ ਮਾਰਾਂਗੇ।
ਕਟੇ ਖੜਗ ਸੋ ਜਿਉਂ ਪੱਕ ਖੇਤੀ,
ਏਦਾਂ ਵੱਢਾਂਗੇ ਤੇਗਾਂ ਦੇ ਨਾਲ ਜਿਵੇਂ ਪੱਕੀ ਫਸਲ ਵੱਢ ਵੱਢ ਕੇ ਢੇਰ ਲਾ ਲਈਦੇ ਨੇ।
ਲੂਟ ਲਏਗੇ ਸ਼ਸਤਰ ਤੁਰੰਗ,
ਉਹਨਾਂ ਤੁਰਕਾਂ ਦੇ ਭਜਦੇ ਜਾਂਦਿਆਂ ਦੇ ਘੋੜੇ ਖੋਵਾਂਗੇ, ਉਹਨਾਂ ਦੇ ਹਥਿਆਰ ਖੋ ਲਵਾਂਗੇ, ਉਹਨਾਂ ਦੇ ਕੱਪੜੇ ਤੱਕ ਵੀ ਲਵਾ ਕੇ ਉਹਨਾਂ ਨੂੰ ਨਿਰਬਸਤਰ ਕਰਕੇ ਟੋਰਾਂਗੇ ਮਹਾਰਾਜ, ਜੇ ਤੁਹਾਡੀ ਕਿਰਪਾ ਬਣੀ ਰਹੇ।
ਰਾਖੇ ਮਾਰ ਸ਼ਤਰਗਨ ਜੰਗ,
ਜੰਗ ਦੇ ਮੈਦਾਨ ਚ ਉਹਨਾਂ ਦੁਸ਼ਮਣਾਂ ਨੂੰ ਮਾਰ ਕੇ ਮੁਕਾ ਦਿਆਂਗੇ।
ਕਹੇ ਬਚਨ ਉਤਸਾਹ ਸਮੇਤ,
ਜੋਧ ਰਾਏ ਨੇ ਬੜੇ ਉਤਸ਼ਾਹ ਨਾਲ ਇਹ ਗੱਲ ਕਹੀ।
ਸੁਨ ਪ੍ਰਸੰਨ ਪੇ ਕਿਰਪਾ ਨਿਕੇਤ,
ਕਿਰਪਾ ਨਿਕੇਤ, ਗੁਰੂ ਹਰਗੋਬਿੰਦ ਸਾਹਿਬ ਬੜੇ ਖੁਸ਼ ਹੋਏ ਸੁਣ ਕੇ।
ਸੁਨੋ ਜੋਧ ਐਸੋ ਅਬਥਾਨੇ,
ਮਹਾਰਾਜ ਜੀ ਕਹਿੰਦੇ ਜੋਧ ਰਾਏ ਤੇਰੀ ਗੱਲ ਬੜੀ ਦਰੁਸਤ ਹੈ, ਬੜਾ ਸੋਹਣਾ ਬਚਨ ਕਿਹਾ, ਪਰ ਇਹੋ ਜੀ ਜਗ੍ਹਾ ਆਪਾਂ ਨੂੰ ਇੱਥੇ ਮਿਲੇਗੀ ਕਿੱਥੇ, ਜਿੱਥੇ ਇਹੋ ਜਿਹਾ ਸਰੋਵਰ ਹੋਵੇ, ਅਸੀਂ ਸਰੋਵਰ ਘੇਰ ਲਈਏ, ਨੇੜੇ ਤੇੜੇ ਕਿਤੇ ਪਾਣੀ ਨਾ ਮਿਲੇ, ਇਹ ਦੱਸ ਵੀ ਇਹੋ ਜੀ ਜਗ੍ਹਾ ਆਪਾਂ ਨੂੰ ਕਿੱਥੇ ਮਿਲੇਗੀ।
ਕਰੋ ਬਤਾਵਨ ਤੂੰ ਸਭ ਜਾਣੇ,
ਤੂੰ ਸਭ ਕੁਝ ਜਾਣਦਾ, ਤੂੰ ਦੱਸ ਇਸ ਇਲਾਕੇ ਦਾ ਤੂੰ ਭੇਤੀ ਹੈ ਕਿ ਇਹੋ ਜੀ ਜਗ੍ਹਾ ਆਪਾਂ ਨੂੰ ਕਿੱਥੇ ਲੱਭੇਗੀ।
ਗਾਇਓ ਜੰਗਲ ਦੇਸ਼ ਕਨੇਰਾ,
ਸਾਰਾ ਜੰਗਲ ਗਾਇਆ ਹੋਇਆ, ਇਹ ਜੰਗਲ ਦਾ ਦੇਸ਼ ਸਾਰਾ ਤੂੰ ਗਾ ਕੇ ਵੇਖਿਆ ਹੋਇਆ।
ਵਿਖਮ ਸੁਗਮ ਥਲ ਤੈ ਸਭ ਹੇਰਾ,
ਔਖੀਆਂ ਸੌਖੀਆਂ ਥਾਵਾਂ ਦਾ ਤੈਨੂੰ ਸਾਰਿਆਂ ਦਾ ਪਤਾ ਹੈ ਵੀ ਕਿੱਥੇ ਔਖੀ ਜਗ੍ਹਾ ਕਿੱਥੇ ਸੌਖੀ ਜਗ੍ਹਾ, ਤੂੰ ਸਾਰੀ ਜਗ੍ਹਾ ਦਾ ਭੇਤੀ ਹੈ।
ਜੋਧ ਰਾਏ ਮਨ ਮੈਂ ਕਰ ਗਿਣਤੀ,
ਇਹ ਜੋਧ ਰਾਏ ਤੂੰ ਦੱਸ ਇਹੋ ਜਿਹੀ ਜਗ੍ਹਾ ਕਿੱਥੇ ਮਿਲੇਗੀ। ਜਦੋਂ ਜੋਧ ਰਾਏ ਨੇ ਗੱਲ ਸੁਣੀ ਤੇ ਸੋਚਣ ਲੱਗਾ ਜੋਧ ਰਾਏ, ਮਨ ਚ ਵਿਚਾਰ ਕਰਨ ਲੱਗਾ,
ਸਭ ਥਲ ਕੀ ਲੱਖ ਪਾਖਤ ਬਿਨਤੀ,
ਸਾਰੀਆਂ ਜਗ੍ਹਾਵਾਂ ਨੂੰ ਚੰਗੀ ਤਰ੍ਹਾਂ ਸੋਚ ਕੇ ਵੀ ਕਿਹੜੀ ਜਗ੍ਹਾ ਸਹੀ ਰਹੇਗੀ ਲੜਨ ਵਾਸਤੇ। ਜੋਧ ਰਾਏ ਫਿਰ ਸਤਿਗੁਰਾਂ ਨੂੰ ਦੱਸਣ ਲੱਗਾ ਸੋਚ ਕੇ।
ਸੁਣੋ ਪ੍ਰਭੂ ਮੈਂ ਜਾਣੇ ਉਥਾਨ,
ਕਹਿਣ ਲੱਗਾ ਸਤਿਗੁਰੂ ਜੀ ਮੈਨੂੰ ਜਗ੍ਹਾ ਦਿਸ ਗਈ, ਮੈਨੂੰ ਪਤਾ ਲੱਗ ਗਿਆ ਵੀ ਇਹੋ ਜਿਹੀ ਜਗ੍ਹਾ ਕਿਹੜੀ ਹੈ ਜਿੱਥੇ ਤੁਰਕਾਂ ਨਾਲ ਜੰਗ ਕੀਤਾ ਜਾ ਸਕਦਾ।
ਯਹਾਂ ਕਰੋ ਤੁਮ ਜੰਗ ਮਾਨ,
ਜਿੱਥੇ ਮਹਾਰਾਜ ਜੀ ਤੁਸੀਂ ਮਹਾਨ ਜੰਗ ਤੁਰਕਾਂ ਨਾਲ ਕਰ ਸਕਦੇ ਹੋ।
ਹਤੇ ਤੁਰਕ ਅਰ ਰਹੇ ਸੁਖਾਰੇ,
ਨਾਲੇ ਤੁਰਕਾਂ ਨੂੰ ਮਾਰਾਂਗੇ, ਨਾਲੇ ਸੌਖੇ ਢੰਗ ਨਾਲ ਮਾਰਾਂਗੇ।
ਭਾਜੈ ਰਿਪ ਕਰ ਪ੍ਰਾਨਨ ਪਿਆਰੇ,
ਦੁਸ਼ਮਣਾਂ ਨੂੰ ਉੱਥੋਂ ਭੱਜਣਾ ਪਏਗਾ ਆਪਣੀਆਂ ਜਾਨਾਂ ਪਿਆਰੀਆਂ ਕਰਕੇ।
ਪੰਚੇ ਅਰ ਚਾਰ ਕੋਸ ਇਸ ਥਲ ਤੇ,
ਮਹਾਰਾਜ ਜੀ ਜਿੱਥੇ ਆਪਾਂ ਬੈਠੇ ਆ ਇਥੋਂ ਤਕਰੀਬਨ 4 ਜਾਂ 5 ਕੋਹ ਦਾ ਫਾਸਲਾ ਆਉਣਾ ਹੈ। ਮਹਾਰਾਜ ਜੀ ਕਾਂਗੜਪੁਰ ਬੈਠੇ ਸੀ ਤੇ ਜੋਧ ਰਾਏ ਕਹਿੰਦਾ ਮਹਾਰਾਜ ਇਥੋਂ ਤਕਰੀਬਨ 4-5 ਕੋਹ ਦੇ ਫਾਸਲੇ ਤੇ
ਭਰਿਓ ਸਰੋਵਰ ਸੁੰਦਰ ਜਲ ਤੇ,
ਮਹਾਰਾਜ ਇੱਕ ਸਰੋਵਰ ਹੈ ਪਾਣੀ ਨਾਲ ਭਰਿਆ ਹੋਇਆ, ਬੜਾ ਸੋਹਣਾ ਸਰੋਵਰ ਹੈ, ਜਲ ਨਾਲ ਉਹ ਭਰਿਆ ਹੋਇਆ। ਇਹ ਸਰੋਵਰ ਕਿਹੜਾ? ਜਿੱਥੇ ਅੱਜ ਕੱਲ ਮਹਾਰਾਜ ਕੇ ਮਹਾਰਾਜ ਜੀ ਦਾ ਸਥਾਨ ਹੈ ਗੁਰੂ ਸਰ, ਉਹ ਸਰੋਵਰ ਸੀ ਪਹਿਲਾਂ, ਉੱਥੇ ਜੰਗ ਹੋਇਆ। ਮਹਾਰਾਜ ਜੀ ਨੂੰ ਭਾਈ ਜੋਧ ਰਾਏ ਦੱਸ ਰਿਹਾ, ਮਹਾਰਾਜ 4-5 ਕੋਹ ਦੀ ਵਾਟ ਤੇ ਇੱਥੇ ਇੱਕ ਸਰੋਵਰ ਹੈ ਜਿਹੜਾ ਜਲ ਨਾਲ ਭਰਿਆ ਹੋਇਆ।
ਇਸਕੇ ਗਿਰਦ ਕਰੋ ਚੱਲ ਡੇਰਾ,
ਮਹਾਰਾਜ ਉੱਥੇ ਚੱਲ ਕੇ ਆਪ ਜੀ ਡੇਰਾ ਕਰੋ।
ਹਮ ਤੇ ਦੱਖਣ ਦਿਸ਼ ਮੈਂ ਹੇਰਾ,
ਜਿੱਥੇ ਆਪਾਂ ਬੈਠੇ ਇੱਥੋਂ ਦੱਖਣ ਦਿਸ਼ਾ ਵਾਲੇ ਪਾਸੇ ਆ ਉਹ ਸਰੋਵਰ।
4-5 ਕੋਸ ਇੱਕ ਗ੍ਰਾਮ,
ਉਸ ਤੋਂ ਪਹਿਲਾਂ ਇੱਕ 4-5 ਕੋਹ ਦੀ ਵਾਟ ਤੇ ਇੱਕ ਪਿੰਡ ਆਉਂਦਾ ਹੈ।
ਜੈ ਕੋ ਕਹੇ ਨਿਥਾਣਾ ਨਾਮ,
ਉਸ ਪਿੰਡ ਦਾ ਨਾਂ ਹੈ ਨਿਥਾਣਾ। ਉੱਥੇ ਮਹਾਰਾਜ ਜੀ, ਉੱਥੇ ਖਾਲਸਾ ਜੀ ਇੱਕ ਸਾਧੂ ਰਹਿੰਦਾ ਸੀ ਜਿਹਨੇ ਗੁਰੂ ਸਾਹਿਬ ਦੀ ਜੰਗ ਚ ਵੀ ਬੜੀ ਮਦਦ ਕੀਤੀ। ਨਿਥਾਣਾ ਪਿੰਡ, ਇੱਕ ਨਿਥਾਣਾ ਖਾਲਸਾ ਜੀ ਆ ਘਨੌਰ ਦੇ ਲਾਗੇ ਹੈ ਜਿੱਥੇ ਗੁਰੂ ਅਮਰਦਾਸ ਸਾਹਿਬ ਨੇ 22 ਵਾਰ ਚਰਨ ਪਾਏ। ਇੱਕ ਆ ਨਿਥਾਣਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਏ ਗੁਰੂ ਸਰ ਦੇ ਨੇੜੇ। ਤੇ ਜੋਧ ਰਾਏ ਦੱਸ ਰਿਹਾ, ਕਹਿੰਦਾ ਮਹਾਰਾਜ ਉਹ ਨਿਥਾਣਾ ਨਾਂ ਦਾ ਨਗਰ ਹੈ।
ਹਮਨੇ ਤਿਆਗੇ ਗੇ ਜਲ ਸੋਏ,
ਪਾਣੀ ਆਪਾਂ ਨਹੀਂ ਛੱਡਾਂਗੇ, ਉੱਥੇ ਚੱਲ ਕੇ ਉਹਨੂੰ ਘੇਰਾ ਪਾ ਲਈਏ ਜਲ ਨੂੰ।
ਸ਼ਤਰੂ ਪਲਾਏ ਤ੍ਰਿਖਾ ਤੁਰ ਹੋਏ,
ਜਿਹੜਾ ਜਿਹੜਾ ਦੁਸ਼ਮਣ ਆਏਗਾ ਉਹ ਆਪੇ ਪਿਆਸ ਦੇ ਨਾਲ ਮਾਰਿਆ ਹੋਇਆ ਭੱਜ ਜਾਏਗਾ।
ਸੁਨਤ ਜੋਧ ਤੇ ਸਤਿਗੁਰ ਮਾਨੀ,
ਭਾਈ ਜੋਧ ਰਾਏ ਦੀ ਗੱਲ ਸੁਣ ਕੇ ਸਤਿਗੁਰਾਂ ਨੇ ਮੰਨ ਲਈ।
ਤੈ ਆਚੀ ਬਾਤ ਬਖਾਨੀ,
ਮਹਾਰਾਜ ਜੀ ਕਹਿੰਦੇ ਤਾਂ ਤੂੰ ਬੜੀ ਵਧੀਆ ਗੱਲ ਕਹੀ ਹੈ।
ਅਬ ਤੋ ਪਰੀ ਸੰਜ ਲਖ ਲੀਜੈ,
ਤਾਂ ਸ਼ਾਮ ਦਾ ਸਮਾਂ ਪੈ ਚੁੱਕਾ ਹੈ।
ਪ੍ਰਾਤ ਹੋਏ ਪ੍ਰਸਥਾਨੋ ਕੀਜੈ,
ਕੱਲ ਸਵੇਰ ਹੁੰਦੇ ਆਪਾਂ ਚਾਲਾ ਪਾਵਾਂਗੇ।
ਆਵੇ ਸ਼ਾਹ ਕੇ ਲਸ਼ਕਰ ਪਾਰੋ,
ਮਹਾਰਾਜ ਜੀ ਕਹਿੰਦੇ ਬਾਦਸ਼ਾਹ ਚਾਹੇ ਆਪ ਆ ਜਾਏ ਤੇ ਚਾਹੇ ਉਹਦਾ ਲਸ਼ਕਰ ਆ ਜਾਏ।
ਹਥਿਆਰਨ ਕੋ ਪਕੜ ਸੰਘਾਰੋ,
ਉਹਨਾਂ ਨੂੰ ਹਥਿਆਰ ਫੜ ਕੇ ਮਾਰਾਂਗੇ, ਭਾਵੇਂ ਬਾਦਸ਼ਾਹ ਆ ਜਾਏ ਤੇ ਭਾਵੇਂ ਬਾਦਸ਼ਾਹ ਦੀਆਂ ਫੌਜਾਂ ਆ ਜਾਣ।
ਮਸਲਤ ਜਬ ਨੀਕੇ ਕਰ ਲੀਨ,
ਇਦਾਂ ਸਤਿਗੁਰਾਂ ਨੇ ਸਾਰੀ ਸਲਾਹ ਕਰ ਲਈ।
ਬਹੁ ਬਾਰੂਦ ਅਨਾਵਨ ਕੀਨ,
ਮਹਾਰਾਜ ਜੀ ਨੇ ਬਾਰੂਦ ਮੰਗਾਇਆ, ਜੰਗ ਵਾਸਤੇ ਬਾਰੂਦ ਚਾਹੀਦਾ, ਸਤਿਗੁਰਾਂ ਨੇ ਬਹੁਤ ਸਾਰਾ ਬਾਰੂਦ ਮੰਗਾਇਆ।
ਮਣ ਹਜ਼ਾਰ ਸਿੱਕਾ ਮੰਗਵਾਇਓ,
ਹਜ਼ਾਰ ਮਣ ਸਿੱਕਾ ਮੰਗਾਇਆ, ਜਿਹੜਾ ਢਾਲ ਕੇ ਬਾਰੂਦ ਵਿੱਚ ਮਿਲਾ ਕੇ ਗੋਲੀ ਬਣਾਈ ਜਾਂਦੀ ਹੈ ਨਾ, 1000 ਮਣ ਮਹਾਰਾਜ ਜੀ ਨੇ ਸਿੱਕਾ ਮੰਗਾਇਆ।
ਬ੍ਰਿੰਦ ਸੁਨਾਰਨ ਤੇ ਢਲਵਾਇਓ,
ਸੁਨਿਆਰੇ ਲਾ ਦਿੱਤੇ, ਉਹਨਾਂ ਨੂੰ ਆਖਿਆ ਢਾਲ ਢਾਲ ਕੇ ਸਿੱਕਾ ਤਿਆਰ ਕਰ ਦਿਓ।
ਦੀਨੀ ਸੁਪਟਨ ਕੋ ਮਨ ਪਾਵਤ,
ਮਨ ਪਾਉਂਦੀਆਂ ਗੋਲੀਆਂ ਜਿਹੜੀਆਂ ਨੇ ਸਾਰੇ ਸੂਰਮਿਆਂ ਚ ਬਰੂਦ ਦੇ ਕੁੱਪੇ ਭਰ ਭਰ ਕੇ ਵੰਡੇ।
ਦਾਰਤ ਗੋਰੀ ਤੁਪਕ ਚਲਾਵਤ,
ਤੇ ਗੋਲੀਆਂ ਪਾ ਕੇ ਚਲਾ ਕੇ ਵੀ ਵੇਖਦੇ ਨੇ, ਬੰਦੂਕਾਂ ਰਵੀਆਂ ਕਰਕੇ ਵੇਖਦੇ ਨੇ।
ਜਿਸ ਟਿਗ ਤਨੁਖ ਤੀਰ ਕੋ ਛੋਰਤ,
ਜਿਨ੍ਹਾਂ ਕੋਲ ਤਨਖ ਨੇ ਉਹ ਤੀਰ ਚਲਾ ਚਲਾ ਕੇ ਵਿਦਿਆ ਅਭਿਆਸ ਕਰਨ ਲੱਗੇ।
ਨਿਜ ਵਿਦਿਆ ਕਰ ਅਰ ਔਰ ਫੋਰਤ,
ਆਪਣੀ ਵਿਦਿਆ ਦੇ ਨਾਲ ਨਿਸ਼ਾਨੇ ਨੂੰ ਬਿੰਨਣ ਲੱਗੇ ਹਨ।
ਤਿੰਨ ਕੋ ਤਰਕਸ਼ ਬਖਸ਼ਣ ਕਰੇ,
ਮਹਾਰਾਜ ਜੀ ਨੇ ਪੱਥੇ ਭਰ ਭਰ ਕੇ ਉਹਨਾਂ ਤੀਰਾਂ ਨੂੰ ਵੰਡੇ, ਤੀਰਾਂ ਦੇ ਪੱਥੇ ਭਰ ਭਰ ਕੇ ਵੰਡੇ ਨੇ।
ਤੀਛਨ ਪੀਛਨ ਸਰਗਨ ਪਰੇ,
ਬੜੇ ਬੜੇ ਤਿੱਖੇ ਭਿਆਨਕ ਤੀਰ, ਉੱਡਣੇ ਸੱਪਾਂ ਨਾਗਾਂ ਦੇ ਸਮਾਨ ਤੀਰ ਵੰਡੇ ਨੇ।
ਕੇਤਕ ਕੋ ਤੋਮਰ ਕਰ ਦਏ,
ਕਈਆਂ ਨੂੰ ਤਿੱਖੀਆਂ ਬਰਛੀਆਂ ਮਹਾਰਾਜ ਜੀ ਨੇ ਦਿੱਤੀਆਂ ਨੇ।
ਸਰਬ ਲੋਕੀ ਸ਼ਕਤੀ ਲਏ,
ਸਰਬ ਲੋਹ ਦੀਆਂ ਜਿਹੜੀਆਂ ਬਰਛੀਆਂ ਸਨ ਉਹ ਵੰਡੀਆਂ ਨੇ।
ਸੈਫ ਸਰੋਈ ਤੇ ਗੇ ਚੋਰੇ,
ਸੈਫ ਇਹ ਵੀ ਤੇਗ ਦੀ ਇੱਕ ਕਿਸਮ ਹੁੰਦੀ, ਸਰੋਈ ਤੇ ਫਿਰ ਤੇਗੇ, ਜਿਹੜੇ ਚਾਰ ਚਾਰ ਉਂਗਲ ਚੌੜੇ ਤੇਗੇ ਹਨ।
ਖੰਡੇ ਖੜਗ ਦੁਤਾਰੇ ਗੋਰੇ,
ਤੇ ਫਿਰ ਖੰਡੇ ਤੇਗੇ ਦੋ ਧਾਰੇ ਖੰਡੇ ਉਹ ਵੰਡੇ ਹਨ।
ਉਤੇ ਤਬੇਲੇ ਖਰੇ ਤੁਰੰਗ,
ਜਿਹੜੇ ਤਬੇਲੇ ਚ ਘੋੜੇ ਖੜੇ ਹੋਏ ਸਨ।
ਬਖਸ਼ ਦੀਏ ਤਿਸ ਛਿਨ ਹਿਤ ਜੰਗ,
ਉਹ ਵੀ ਮਹਾਰਾਜ ਜੀ ਨੇ ਵੰਡ ਦਿੱਤੇ ਨੇ ਸੂਰਮਿਆਂ ਵਿੱਚ।
ਕਰਾਬੀਨ ਬਹੁ ਤੁਪਕ ਤਮਾਂਚੇ,
ਛੋਟੀਆਂ ਬੰਦੂਕਾਂ, ਕਰਾਬੀਨ ਕਹਿੰਦੇ ਨੇ ਛੋਟੀਆਂ ਬੰਦੂਕਾਂ ਨੂੰ, ਕਰਾਬੀਨ ਵੰਡੀਆਂ ਨੇ, ਤੁਪਕਾਂ ਬੰਦੂਕਾਂ ਵੰਡੀਆਂ ਨੇ, ਤਮਾਂਚੇ ਜਿਹੜੇ ਛੋਟੇ ਪਿਸਟਲ ਆਦਿਕ ਹੁੰਦੇ ਨੇ ਉਹ ਵੰਡੇ ਹਨ।
ਜਿਸ ਕੇ ਲਗਤ ਨਸ਼ਤਰੂ ਬਾਚੇ,
ਇਹੋ ਜਿਹੇ ਨੇ ਵੀ ਜੇ ਗੋਲੀ ਨਿਕਲੇ ਇਹਨਾਂ ਵਿੱਚੋਂ ਤੇ ਦੁਸ਼ਮਣ ਬਚ ਨਹੀਂ ਸਕਦਾ।
ਕੋਸ਼ ਵਿਖੇ ਤੇ ਸਭ ਮੰਗਵਾ,
ਸਾਰੇ ਖਜ਼ਾਨੇ ਚੋਂ ਮਹਾਰਾਜ ਜੀ ਨੇ ਮੰਗਵਾ ਕੇ।
ਬਖਸ਼ ਦਏ ਸੁਪਟਨ ਸਮੁਦਾਇ,
ਆਪਣੇ ਸੂਰਮਿਆਂ ਨੂੰ ਸਾਰੇ ਸ਼ਸਤਰ ਵੰਡ ਦਿੱਤੇ ਹਨ।
ਲੇ ਰਜਾਏ ਕਰ ਜੋਧ ਸਿਧਾਰਾ,
ਜੋਧ ਰਾਏ ਇੱਧਰ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਆਪਣੇ ਮਹਿਲ ਨੂੰ ਗਿਆ।
ਤਿੰਨ ਪੀ ਤਿਆਰ ਕਰਿਓ ਦਲ ਸਾਰਾ,
ਜੋਧ ਰਾਏ ਨਾਲ ਵੀ ਫੌਜਾਂ ਸੀ, ਇਹਨੇ ਵੀ ਆਪਣੀਆਂ ਫੌਜਾਂ ਤਿਆਰ ਕੀਤੀਆਂ।
ਕੇਤਕ ਚਾਕਰ ਕੇਤਕ ਭਾਈ,
ਕਈ ਭਰਾ ਸਾਨੇ ਦੇ ਰਿਸ਼ਤੇਦਾਰ ਸੰਬੰਧੀਆਂ ਨੂੰ ਕਿਹਾ ਭਾਈ ਆ ਜਾਓ ਗੁਰੂ ਸਾਹਿਬ ਜੀ ਦੀ ਜੰਗ ਦੇ ਵਿੱਚ, ਮਹਾਰਾਜ ਜੀ ਦੇ ਨਾਲ ਹੋ ਕੇ ਦੁਸ਼ਮਣਾਂ ਦਾ ਮੁਕਾਬਲਾ ਕਰਨਾ।
ਸਰਬ ਬਟੋਰ ਕਰੇ ਸਮੁਦਾਇ,
ਸਾਰਿਆਂ ਨੂੰ ਇਕੱਠਾ ਕਰ ਲਿਆ।
ਸੁਪਟ ਹਜ਼ਾਰ ਇੱਕ ਤੈ ਸੰਗ,
1000 ਸੂਰਮਾ ਜੋਧ ਰਾਏ ਦੇ ਨਾਲ ਰਹਿੰਦਾ ਸੀ, ਉਹਨਾਂ ਸਾਰਿਆਂ ਨੂੰ ਇਕੱਠਾ ਕਰ ਲਿਆ।
ਤਿੰਨ ਪੀ ਬਖਸ਼ੇ ਸ਼ਸਤਰ ਤੁਰੰਗ,
ਜੋਧ ਰਾਏ ਨੇ ਉਹਨਾਂ ਸਾਰਿਆਂ ਨੂੰ ਘੋੜੇ ਤੇ ਸ਼ਸਤਰ ਵੰਡ ਦਿੱਤੇ।
ਸਾਵਧਾਨ ਲੜਬੇ ਹਿਤ ਕਰੇ,
ਲੜਨ ਵਾਸਤੇ ਸਾਰਿਆਂ ਨੂੰ ਸਾਵਧਾਨ ਕਰ ਦਿੱਤਾ।
ਗੋਰੀ ਬਹੁ ਬਾਰੂਦ ਲੈ ਭਰੇ,
ਗੋਲੀਆਂ ਬਾਰੂਦ ਕੁੱਪੇ ਭਰ ਕੇ ਦੇ ਦਿੱਤੇ।
ਸਰਬ ਜਾਮਨੀ ਮੈਂ ਕਰ ਤਿਆਰੀ,
ਰਾਤੋ ਰਾਤ ਹੀ ਇਹ ਸਾਰੀਆਂ ਤਿਆਰੀਆਂ ਕਰ ਲਈਆਂ।
ਭਾਈ ਸੁਚੇਤ ਬਾਹਿਨੀ ਸਾਰੀ,
ਸਾਰੀਆਂ ਫੌਜਾਂ ਤਿਆਰ ਬਰ ਤਿਆਰ ਹੋ ਗਈਆਂ ਜੰਗ ਲੜਨ ਵਾਸਤੇ, ਵੀ ਹੁਣ ਫੌਜ ਸਵੇਰੇ ਹੀ ਆ ਜਾਏ ਭਾਵੇਂ ਤਾਂ ਵੀ ਲੜਨ ਨੂੰ ਤਿਆਰ ਬੈਠੇ ਨੇ ਸੂਰਮੇ। ਜਿਸ ਪ੍ਰਕਾਰ ਨਾਲ ਗੁਰੂ ਸਰ ਮਹਾਰਾਜ ਦਾ ਜੰਗ ਹੋ ਰਿਹਾ ਹੈ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋ।